गरीब नवाज जी दे चरणा दा ध्यान अपने हिरदे च धारण करदे होया आप दे जीवन ते रसना दे कल्याण निमित आखिए जी सतनाम
श्री वाहे गुरु साहिब जीओ।
सतनाम श्री
वाहे गुरु साहिब जीओ। दोएरा बेहस कयो सतगुरु तबै फगो निकट बुलाए।
सच फगु ने सतगुरां दी बड़ी सेवा टहल कीती। कुछ समा सतगुरु जी नूं इत्थे बीत गया। एक दिन सतगुरु गरीब नवाज जी दे चरणा विच भाई फगू जी बैठे सन तो महाराज सच्चे पातशाह जी भाई फगू नूं कहण लगे
सिखन ग्रह ते कार गुर लेकिन सिख थाए।
क्योंकि भाई फगू जी इस इलाके दे नगर दे मुखी मसंद भी सी। संगत कोलों दसवंध दी माया इकट्ठी करनी, ओह माया इकट्ठी करके सतगुरां तक भेजनी, ए जड़ी जिम्मेवारी सी, ए ड्यूटी भाई फगू दी सी। तो सतगुरु नौवें पातशाह जी भाई फगू नूं कहंदे भाई फगू जी सिखां दे घर तों जड़ी गुरु घर दी दसवंध दी कार है, दसवंध दी माया है, जां होर जड़ियां वस्तुआं हन, ओह तुसीं इक घर अपने घर दे विच इकट्ठियां कीतियां हन।
जो पई सो अब अर्पण की जय आन।
जेड़ी माया दसवंध दी सिखां कोलों इकट्ठी कीती है जां जेड़ियां होर वस्तुआं सिखां कोलों गुरु घर वास्ते इकट्ठियां कीतियां ने, ओह हुण सारियां सानू भेट कर दे। जेड़ी माया इकट्ठी कीती है ओह भी तू सानू भेट कर दे।
हम चाहते आगे प्रस्थान।
क्योंकि हुण असीं अगे जाना चाहुंदे, तुहाडी भावना पूरी हो गई, इत्थे रहिंदिआं सानू कुछ दिन बीत गए ने ते हुण असीं इत्थों अगे जाणा चाहुंदे आ, ते तू जिन्नी माया ना सिखां दी दसवंध दी इकट्ठी कीती होई, हे भाई फगू जी ओह सारी माया सिखां दी सानू भेट कर दिओ।
हाथ जोड़ तिन सकल सुनाए।
भाई फगू ने हाथ जोड़े ते हाथ जोड़ के सतगुरु जी नूं बेनती कीती ते कहण लगे
कहो जो मैं आगे कथाए।
कहण लगे महाराज सच्चे पातशाह जी अगे आप जी दी जिन्नी माया है दसवंध दी माया जिहड़ी सिखां कोलों मैं इकट्ठी कीती है, ओ सारी माया मैं एक थां ते इकट्ठी करके।
सो गिन गिन पैसे लग सारे हुंडी को कराए बो बारे।
महाराज जी ओ एक एक पैसा मैं इकट्ठा करके कला कला पैसा गिनवा के ओदी हुंडी तैयार करवाई। एक बार नहीं कई बार ओदियां हुंडियां तैयार करवाईयां।
रहो हजूर पचावत सोए।
ओदियां हुंडियां बनवा के महाराज जी मैं तुहाडे कोल भेजदा रहा, किसे ना किसे दे हाथ हुंडी मैं आप जी दे चरणा च भेजदा रहा। जिन्नी माया मैं हुण तई संगत कोलों इकट्ठी कीती है, इलाके च इकट्ठी कीती है, ओह सारी माया महाराज सच्चे पातशाह जी एक एक पैसा गिण गिण के ओदियां हुंडियां तैयार करवा के हुण तक जिन्नी माया होई सी मैं वो आप जी दे चरणा विच हुंडियां बना के भेजदा रहा।
छानी नहीं आप ते कोई।
महाराज नाले तुहाडे कोलों केड़ा कोई गल लुकी है, तुहाडे कोलों कुछ छुप तां सकदा नहीं। गरीब नवाज तुसी अंतर जामी हो, सब कुछ जानदे हो, महाराज तुहाडे कोलों कुछ भी नहीं लुकिया होया।
अब बाकी जे तक तन कीना सो सब चो आप को दीना।
महाराज जी जेड़ी पहला माया सी साल दी जां दो सालां दी जिन्नी माया सी ओ ता मैं हुंडियां बना के तुहाडे कोल भेज दित्तियां, पर हां जेड़ी हुण कुछ माया कुछ क दिनां दी है, कोई ज्यादा माया नहीं है, कोई ज्यादा दसवंध नहीं है। सिखां दा पहला दसवंध मैं तुहानू पहला भेज चुका हुंडी बना के, हुण जेड़ी कुछ माया मेरे कोल इकट्ठी हुई है।
इनका दयो दर्ब को आन जो सिखन तेली नमान।
जेड़ी हुण बाकी बची हुई माया है ओ मैं आप जी दे चरणा विच भेट कर दिन्ना जो सिखां दे कोलों मैं लई है। महाराज सच्चे पातशाह जी नूं इस तरह बेनती करके भाई फगू जी ने ओ जिन्नी दसवंध दी माया सी एक एक टका कला कला पैसा गिण के रखिया होया सी ਉਹ ਸਾਰੀ ਮਾਇਆ ਸੰਗਤ ਦੀ ਜਿਹੜੀ ਇਕੱਠੀ ਕੀਤੀ ਹੋਈ ਸੀ ਉਹ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਲਿਆ ਕੇ ਭੇਟ ਕੀਤੀ।
ਇੱਕ ਸਤਿਗੁਰ ਨੇ ਤੇ ਸੋ ਕਹਿਓ ਅਪਰ ਲਿਆਓ ਜੋ ਬਾਕੀ ਰਹਿਓ।
ਸਾਰੀ ਮਾਇਆ ਜਦੋਂ ਸਤਿਗੁਰਾਂ ਨੂੰ ਭਾਈ ਫੱਗੂ ਨੇ ਭੇਟ ਕਰ ਦਿੱਤੀ, ਲਓ ਮਹਾਰਾਜ ਜੀ ਤੁਹਾਡੀ ਅਮਾਨਤ, ਆਪ ਜੀ ਆਪਣੀ ਅਮਾਨਤ ਤੇ ਭੇਟਾ ਸਾਂਭੋ। ਤੇ ਫਿਰ ਭਾਈ ਫੱਗੂ ਨੇ ਜਦੋਂ ਇਹ ਸਾਰੀ ਭੇਟਾ ਭੇਟ ਕਰ ਦਿੱਤੀ ਤੇ ਸਾਹਿਬ ਨੌਵੇਂ ਪਾਤਸ਼ਾਹ ਭਾਈ ਫੱਗੂ ਨੂੰ ਕਹਿਣ ਲੱਗੇ, ਭਾਈ ਫੱਗੂ ਜੀ ਮਾਇਆ ਪੂਰੀ ਨਹੀਂ ਆਈ, ਜਿਹੜੀ ਸਾਡੀ ਭੇਟਾ ਹੈ ਉਹ ਪੂਰੀ ਨਹੀਂ ਆਈ, ਰਹਿੰਦੀ ਹੈ, ਜਿਹੜੀ ਰਹਿੰਦੀ ਹੈ ਉਹ ਵੀ ਲਿਆਓ ਸਾਡੇ ਕੋਲ, ਕਿਉਂਕਿ ਜਿਹੜੀ ਭੇਟਾ ਸਿੱਖਾਂ ਨੇ ਤੁਹਾਨੂੰ ਦਿੱਤੀ ਸੀ, ਸੰਗਤ ਨੇ ਜਿਹੜੀ ਭੇਟਾ ਤੁਹਾਨੂੰ ਦਿੱਤੀ ਸੀ ਉਹ ਪੂਰੀ ਨਹੀਂ ਪਹੁੰਚੀ ਸਾਡੇ ਕੋਲ, ਜਿਹੜੀ ਰਹਿੰਦੀ ਹੈ ਉਹ ਸਾਨੂੰ ਲਿਆ ਕੇ ਭੇਟ ਕਰੋ।
ਹਮਰੇ ਹਿਤ ਜੋ ਕਿਛ ਕਿਸ ਦੀਨਾ ਸੋ ਅਬ ਦਿਓ ਜੋ ਤੋ ਕਰ ਲੀਨਾ।
ਸਾਡੇ ਵਾਸਤੇ ਜਿਸ ਜਿਸ ਨੇ ਜੋ ਜੋ ਵੀ ਦਿੱਤਾ, ਇਹ ਨਹੀਂ ਕਿ ਕੱਲੇ ਰੁਪਈਏ ਪੈਸੇ, ਸਾਡੇ ਵਾਸਤੇ ਜਿਸ ਜਿਸ ਨੇ ਜੋ ਜੋ ਕੁਝ ਵੀ ਦਿੱਤਾ, ਚਾਹੇ ਕਿਸੇ ਨੇ ਕੱਪੜਾ ਦਿੱਤਾ, ਚਾਹੇ ਕਿਸੇ ਨੇ ਮਾਇਆ ਭੇਟ ਕੀਤੀ ਹੈ, ਚਾਹੇ ਕਿਸੇ ਨੇ ਕੋਈ ਮੇਵੇ ਭੇਟ ਕੀਤੇ ਨੇ, ਕੋਈ ਵੀ ਵਸਤੂ ਜਿਹੜੀ ਸਾਡੇ ਵਾਸਤੇ ਕਿਸੇ ਸਿੱਖ ਨੇ ਭੇਟ ਕੀਤੀ ਹੈ ਉਹ ਕੱਲੀ ਕੱਲੀ ਵਸਤੂ ਸਾਡੇ ਕੋਲ ਲਿਆਓ, ਸਾਰੀਆਂ ਵਸਤੂਆਂ ਲਿਆ ਕੇ ਸਾਨੂੰ ਭੇਟ ਕਰੋ। ਸਾਰੀਆਂ ਨਹੀਂ ਪਹੁੰਚੀਆਂ, ਇਹ ਜਿੰਨੀਆਂ ਵਸਤੂਆਂ ਸਿੱਖਾਂ ਨੇ ਸਾਡੇ ਵਾਸਤੇ ਤੁਹਾਨੂੰ ਭੇਟ ਕੀਤੀਆਂ ਨੇ ਉਹ ਸਾਰੀਆਂ ਸਾਡੇ ਕੋਲ ਹਾਲੇ ਹਾਜ਼ਰ ਨਹੀਂ ਹੋਈਆਂ।
ਸੁਣ ਫੱਗੋ ਮਨ ਮੈਂ ਬਿਸਮਾਨਿਓ।
ਸੁਣ ਕੇ ਭਾਈ ਫੱਗੂ ਜੀ ਬੜੇ ਹੈਰਾਨ ਹੋਏ ਕਿ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਹੋਰ ਕਿਹੜੀ ਭੇਟਾ ਮੰਗਦੇ ਨੇ, ਮੈਂ ਤਾਂ ਕੱਲੀ ਕੱਲੀ ਵਸਤੂ ਜਿਹੜੀ ਸਿੱਖਾਂ ਨੇ ਭੇਟ ਕੀਤੀ ਸੀ, ਇੱਕ ਇੱਕ ਰੁਪਈਆ, ਇੱਕ ਇੱਕ ਪੈਸਾ, ਇੱਕ ਇੱਕ ਟਕਾ, ਉਹ ਕੱਲੀ ਕੱਲੀ ਚੀਜ਼ ਸਤਿਗੁਰਾਂ ਦੇ ਚਰਨਾਂ ਚ ਭੇਟ ਕਰ ਦਿੱਤੀ, ਸਿੱਖਾਂ ਵੱਲੋਂ ਜਿੰਨੀਆਂ ਵਸਤੂਆਂ ਆਈਆਂ ਸੀ ਕੋਈ ਵਸਤੂ ਮੈਂ ਆਪਣੇ ਕੋਲ ਨਹੀਂ ਰੱਖੀ। ਪਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ ਨੇ ਸਾਡੀ ਭੇਟਾ ਰਹਿੰਦੀ ਹੈ।
ਇਹ ਕਿਹਾ ਸਤਿਗੁਰ ਬਾਤ ਬਖਾਨਿਓ।
ਇਹ ਭਲਾ ਸਤਿਗੁਰੂ ਜੀ ਕੀ ਕਹਿ ਰਹੇ ਨੇ, ਮੇਰੇ ਕੋਲ ਤਾਂ ਹੋਰ ਕੋਈ ਭੇਟਾ ਬਚੀ ਨਹੀਂ, ਮੈਂ ਤਾਂ ਸਾਰਾ ਕੁਝ ਭੇਟ ਕਰ ਚੁੱਕਾ ਜੋ ਹੈ ਸੀ, ਪਰ ਇਹ ਸਤਿਗੁਰੂ ਜੀ ਹੁਣ ਕੀ ਕਹਿ ਰਹੇ ਨੇ।
ਹੋ ਟਿਗ ਤੋਂ ਅਬ ਕੁਛ ਨਾ ਰਹਿਓ।
ਭਾਈ ਫੱਗੂ ਜੀ ਮਨ ਚ ਹੀ ਸੋਚ ਰਹੇ ਨੇ, ਮੇਰੇ ਕੋਲ ਤਾਂ ਹੁਣ ਕੁਝ ਨਹੀਂ ਰਿਹਾ, ਕੱਲੀ ਕੱਲੀ ਚੀਜ਼, ਕੱਲੀ ਕੱਲੀ ਵਸਤੂ, ਇੱਕ ਇੱਕ ਰੁਪਈਆ, ਸਾਰੀ ਸੰਗਤ ਦਾ ਜਿਹੜਾ ਇਕੱਠਾ ਹੋਇਆ ਸੀ ਮੇਰੇ ਕੋਲ ਉਹ ਮੈਂ ਸਤਿਗੁਰਾਂ ਨੂੰ ਪਹਿਲਾਂ ਹੀ ਭੇਟ ਕਰ ਚੁੱਕਾ ਹਾਂ, ਹੁਣ ਤਾਂ ਮੇਰੇ ਕੋਲ ਕੋਈ ਵਸਤੂ ਨਹੀਂ ਰਹੀ।
ਇਹ ਕਿਮ ਜਾਚੈ ਕਿਆ ਉਰ ਲਿਓ।
ਪਤਾ ਨਹੀਂ ਇਹ ਹੋਰ ਕੀ ਮੰਗਦੇ ਨੇ, ਇਹਨਾਂ ਦੇ ਮਨ ਵਿੱਚ ਪਤਾ ਨਹੀਂ ਹੋਰ ਕਿਸ ਵਸਤੂ ਦਾ ਖਿਆਲ ਆ ਰਿਹਾ, ਕਿਸ ਚੀਜ਼ ਦਾ ਖਿਆਲ ਆ ਰਿਹਾ, ਇਹ ਨਹੀਂ ਪਤਾ ਚੱਲ ਰਿਹਾ।
ਕੋਲ ਬਾਕ ਇਹ ਕਹਿ ਨਾ ਕਿਉਂ,
ਕਿਉਂਕਿ ਇਹ ਗੱਲ ਸਤਿਗੁਰੂ ਜੀ ਕਹਿ ਰਹੇ ਨੇ ਤੇ ਸਤਿਗੁਰੂ ਜੀ ਵੀ ਝੂਠ ਨਹੀਂ ਬੋਲ ਸਕਦੇ। ਅੱਜ ਦਾ ਕੋਈ ਸਿੱਖ ਹੁੰਦਾ ਤੇ ਭਾਵੇਂ ਜਵਾਬ ਦੇ ਦਿੰਦਾ, ਮਹਾਰਾਜ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ, ਮੈਂ ਮਾਇਆ ਰੱਖਣੀ ਸੀ ਤੁਹਾਡੀ ਮਹਾਰਾਜ, ਮੈਂ ਤਾਂ ਭੇਟ ਕਰ ਦਿੱਤੀ। ਪਰ ਵੇਖੋ ਭਾਈ ਫੱਗੂ ਜੀ, ਚੇਤਾ ਨਹੀਂ ਨਾ ਆ ਰਿਹਾ, ਗੱਲ ਦਾ ਖਿਆਲ ਨਹੀਂ ਆ ਰਿਹਾ ਕਿ ਸਤਿਗੁਰੂ ਜੀ ਕਿਹੜੀ ਵਸਤੂ ਹੋਰ ਮੰਗ ਰਹੇ ਨੇ। ਪਰ ਕਹਿੰਦੇ ਜੇ ਮੰਗ ਰਹੇ ਨੇ ਕਿਸੇ ਸਿੱਖ ਦੀ ਵਸਤੂ ਤੇ ਇਹਦੇ ਵਿੱਚ ਜ਼ਰੂਰ ਕੋਈ ਸੱਚਾਈ ਹੈ, ਕਿਉਂਕਿ ਸਤਿਗੁਰੂ ਜੀ ਝੂਠ ਨਹੀਂ ਬੋਲਦੇ।
ਮੁਝ ਟਿਗ ਰਹਿਓ ਨਾ ਸਤ ਬੀਓ।
ਪਰ ਮੇਰੇ ਕੋਲ ਵੀ ਕੋਈ ਵਸਤੂ ਨਹੀਂ ਰਹੀ, ਇਹ ਵੀ ਸੱਚਾਈ ਹੈ, ਮੈਂ ਤਾਂ ਕੱਲੀ ਕੱਲੀਆਂ ਵਸਤੂਆਂ ਸਾਰੀਆਂ ਜਿਹੜੀਆਂ ਗੁਰੂ ਸਾਹਿਬ ਦੀਆਂ ਵੱਖਰੀਆਂ ਰੱਖੀਆਂ ਸੀ ਉਹ ਸਾਰੀਆਂ ਭੇਟ ਕਰ ਦਿੱਤੀਆਂ, ਮੇਰੇ ਕੋਲ ਵੀ ਕੋਈ ਵਸਤੂ ਨਹੀਂ ਸਤਿਗੁਰਾਂ ਦੀ, ਇਹ ਵੀ ਸੱਚ ਹੈ। ਪਰ ਸਤਿਗੁਰੂ ਜੀ ਵੀ ਝੂਠ ਨਹੀਂ ਬੋਲ ਸਕਦੇ, ਉਹ ਵੀ ਸੱਚ ਕਹਿ ਰਹੇ ਨੇ, ਉਹ ਮੰਗ ਰਹੇ ਨੇ, ਤੇ ਇਹਦਾ ਮਤਲਬ ਉਹਨਾਂ ਦਾ ਵਚਨ ਵੀ ਸੱਚ ਹੈ। ਪਰ ਇਹ ਵੀ ਸੱਚ ਹੈ ਕਿ ਮੇਰੇ ਕੋਲ ਵੀ ਕੋਈ ਵਸਤੂ ਨਹੀਂ ਰਹੀ।
ਚਿਤ ਚਿਤਵਤ ਬਿਤਵਤ ਕਿਸ ਕਾਲ।
ਇਹਦਾ ਆਪਣੇ ਮਨ ਵਿੱਚ ਸੋਚੀ ਜਾਂਦਾ ਵੀ ਕਿਹੜੀ ਵਸਤੂ ਰਹਿ ਗਈ ਹੋਵੇਗੀ, ਕਿਹੜਾ ਪਦਾਰਥ ਰਹਿ ਗਿਆ ਹੋਵੇਗਾ ਜਿਹੜਾ ਕਿਸੇ ਸਿੱਖ ਨੇ ਦਿੱਤਾ ਤੇ ਮੈਨੂੰ ਯਾਦ ਨਹੀਂ ਆ ਰਿਹਾ, ਚੇਤੇ ਨਹੀਂ ਆ ਰਿਹਾ। ਏਦਾਂ ਚਾਚਾ ਫੱਗੂ ਜੀ ਆਪਣੇ ਮਨ ਵਿੱਚ ਸੋਚੀ ਜਾਂਦੇ ਨੇ, ਚਿਤ ਵੀ ਜਾਂਦੇ ਨੇ।
ਇੱਕ ਸਿੱਖ ਨੀ ਗਤ ਕੀਨ ਸੰਭਾਲ।
ਫਿਰ ਯਾਦ ਆਇਆ, ਯਾਦ ਕਰਦਿਆਂ ਕਰਦਿਆਂ ਭਾਈ ਫੱਗੂ ਕਿ ਇੱਕ ਸਿੱਖਣੀ ਦੀ ਹਾਲਾਤ, ਇੱਕ ਸਿੱਖਣੀ ਦੀ ਹਾਲਤ ਜੋ ਉਹਨੇ ਗੁਰੂ ਸਾਹਿਬ ਦੇ ਨਿਮਿਤ ਭੇਟ ਕੀਤੀ ਸੀ ਵਸਤੂ, ਭਾਈ ਫੱਗੂ ਜੀ ਗਏ ਸਨ, ਉਹ ਗੱਲ ਯਾਦ ਆ ਗਈ ਭਾਈ ਫੱਗੂ ਜੀ ਨੂੰ, ਉਹ ਬਚਨ ਇੱਕ ਸਿੱਖਣੀ ਦਾ ਯਾਦ ਆ ਗਿਆ।
सुनो प्रभु जो मैंने दीना आप सिमर चाओ तिसलीना।
हे प्रभु जी सुनो मैनू याद आ गया जेड़ी वस्तु मैं तुहानू नहीं दित्ती ते तुसी उनू याद करके मांग रहे हो मैनू याद आ गया कि वो केड़ी वस्तु है जेड़ी मैं तुहानू नहीं भेट कीती।
एक दिन एक सिख के कर गए हो
महाराज जी एक दिन दा बचन है कि मैं तुहाडी दसवंध दी माया इकट्ठी कर रहा सी सिखां दे घरां चों ते एक दिन एक सिख दे घर चल के गया
तहां ना सिख को देखत भयो
महाराज उत्थे गया ते उत्थे घर विच सिख है नहीं सी सिख घर विच उस वेले हाजर नहीं सी।
सिख नहीं होती तिसी संग पाखे दियो गुरु कार जो है कर रखे।
सिख ता घर च है नहीं सी पर उदी सिखनी जरूर सी घर च ते मैं उस सिखनी नू जाके कहा के भाई गुरु घर दी जेड़ी कोई कार अपने घर विच इकट्ठी करके रखी है वो दे दे गुरु घर दी जेड़ी दसवंध दी माया जां कोई भी कार गुरु निमित जे तू घर विच रखी है ता ओ सानू दे दे।
कहन लगी सिख नान करो
अको सिखनी ने जवाब दिता कहन लगी जी मेरा ता सिख घर च कोई नहीं ओ ता किते बाहर गया होया है
निकट ना कुछ देबो क्या करो
मेरे कोल इस वक्त कोई चीज नहीं मैं तुहानू की देया सिख ता घर नहीं जेने कोई वस्तु भेटा करनी सी ओ ता है नहीं ओ ता बाहर गया होया ते मेरे कोल इस वेले कोई वस्तु नहीं घर दे विच गरीब सिख सी कहिंदी मेरे घर दे विच इस वेले कोई वस्तु नहीं जेड़ी मैं तुहानू भेटा करां
सुन कै पुन मैं बोले ओ ता सो
जदों सिखणी ने मैनू ए जवाब दिता ते भाई फग्गू जी कहिंदे मैं सुन के ओनू अगों जवाब दिता ओ सिखणी नू कहा
जो किच होए दियो निज पासो
मैं आख्या के सिखणीए जो भी घर विच है वस्तु कोई भी वस्तु घर दे विच कुछ भी है भावें कोई भी वस्तु है तू गुरु नमेतो सानू दे दे क्योंकि हुण लैण आए हैं जे गुरु नमित लैण आए हैं ते फिर तेनू गुरु घर दे सेवादार नू अपने घर चो खाली नहीं भेजना चाहिदा कुछ भी होवे तेरे घर दे विच जो भी हाजर है वो सानू दे दे
जो दे मैं सो मैं लै जाओ सतगुर पास ਦਿਓਂ ਪਹੁੰਚਾਓ
ਜੋ ਤੂੰ ਮੈਨੂੰ ਦੇਵੇਂਗੀ ਜੋ ਵੀ ਵਸਤੂ ਦੇਵੇਂਗੀ ਘਰ ਵਿੱਚ ਕੁਝ ਵੀ ਹੋਵੇ ਜ਼ਰੂਰੀ ਨਹੀਂ ਰੁਪਈਏ ਪੈਸੇ ਹੀ ਦੇਣੇ ਨੇ ਕੋਈ ਵੀ ਹੋਰ ਕੋਈ ਵਸਤੂ ਵੀ ਹੈ ਕੁਝ ਵੀ ਹੈ ਉਹ ਮੈਨੂੰ ਦੇ ਦੇ ਤੇ ਮੈਂ ਲੈ ਕੇ ਸਤਿਗੁਰਾਂ ਦੇ ਕੋਲ ਤੇਰੀ ਉਹ ਵਸਤੂ ਭੇਟ ਕਰ ਦਿਆਂਗਾ ਜਿਹੜੀ ਵੀ ਤੂੰ ਵਸਤੂ ਦੇਵੇਂਗੀ ਪਦਾਰਥ ਦੇਵੇਂਗੀ ਉਹ ਮੈਂ ਸਤਿਗੁਰੂ ਗਰੀਬ ਨਵਾਜ ਜੀ ਦੇ ਚਰਨਾਂ 'ਚ ਭੇਟ ਕਰ ਦਿਆਂਗਾ
ਨਿਰਧਨ ਸਿੱਖ गरीब को धाम काल निबात कर पर काम
महाराज जी घर किसे निर्धन गरीब सिख दा सी जिस घर च मैं गया सी दसवंध मंगण गुरु निमित भेटा मंगण ओ घर निर्धन सेवक दा घर सी गरीब सिख दा घर सी ओ सिख दिहाड़ीदार सी रोज किते बगाने घर च जाके दिहाड़ी करदा सी दिहाड़ी करके जो माया आउंदी सी उहदे नाल जिन्नी क आउंदी उन्ना क उसे दिन च गुजारा कर लैंदा सी महाराज जी इस तरह उह निर्धन गरीब सिख सी
भाई सो कोप सुने बच मेरे
उस वेले उह सिखणी दे घर विच कोई वस्तु नहीं सी ते जदों मैं बार बार कहण लगा भी मैनू कोई भी वस्तु है तू दे दे गुरु दे कोल पहुंचा देंगा ते महाराज उह सिखणी गुस्से च आ गई घर दे विच कोई वस्तु ना होण करके जदों मैं बार बार मंग रहा सी ते ओ सिखणी अगे गुस्से विच आ गई क्रोध विच आ गई
ऐसे कहन लगी तिस मेरे
ओ अगों उस वेले बोली मैनू जवाब देंदिया कहन लगी
जे कर छूछा गमनत नाए कूड़ा परयो अजर ले जाए
अगों गुस्से च आ के ओ बोली झाड़ू ही फेरदी सी कूड़ा इकट्ठा करके एक पासे रखिया सी कहिंदी चंगा जे तू खाली नहीं मुड़दा खाली नहीं जांदा ते आ कूड़ा ही पिया मेरे कोल आ ही लै जा गुस्से विच आई हुई क्रोध विच आई हुई ਤੇ ਗੁੱਸੇ ਵਿੱਚ ਆ ਕੇ ਉਹਨੇ ਕਿਹਾ ਵੀ ਮੇਰੇ ਕੋਲ ਤਾਂ ਕੂੜਾ ਹੈ ਇਸ ਵੇਲੇ, ਆ ਘਰ ਦਾ ਪਿਆ ਹੋਇਆ ਇਕੱਠਾ ਕੀਤਾ ਹੋਇਆ, ਇਹੀ ਲੈ ਜਾ।
ਅਪਰ ਕਹਾਂ ਦੇਵੋ ਤੁਮ ਆਤ, ਲਿਆਏ ਕਮਾਏ ਨਾ ਘਰ ਕੋ ਨਾਥ।
ਮੈਂ ਤੈਨੂੰ ਕੀ ਦੇਵਾਂ, ਕੀ ਭੇਟ ਕਰਾਂ, ਕਿਉਂਕਿ ਮੇਰਾ ਨਾਥ ਘਰ ਕੋਈ ਨੀ, ਪਤੀ ਮੇਰਾ ਘਰ ਕੋਈ ਨੀ, ਜਿਹੜਾ ਕਮਾ ਕੇ ਲਿਆਉਂਦਾ ਉਹ ਤਾਂ ਲਿਆ ਹੀ ਨੀ ਕੁਝ, ਤੇ ਨਾਲੇ ਉਹ ਜਿੰਨਾ ਕੁ ਲਿਆਉਂਦਾ ਉਹਨੇ ਵਿੱਚ ਸਾਡੀ ਵੀ ਪੂਰੀ ਨੀ ਪੈਂਦੀ, ਹੁਣ ਤਾਂ ਇਹ ਕੂੜਾ ਹੀ ਹੈ, ਇਹ ਕੂੜਾ ਹੀ ਲੈ ਜਾ ਜੇ ਤੂੰ ਖਾਲੀ ਨੀ ਮੁੜਨਾ।
ਮੈਂ ਸੁਣ ਬਿਨੈ ਕੀਨ ਤਬ
ਭਾਈ ਫੱਗੂ ਜੀ ਕਹਿੰਦੇ ਜਦੋਂ ਗੁੱਸੇ ਚ ਬੋਲੀ ਤੇ ਕਹਿੰਦੇ ਮੈਂ ਅੱਗੋਂ ਗੁੱਸਾ ਨਹੀਂ ਕੀਤਾ, ਮੈਂ ਬੜੇ ਠਰਮੇ ਨਾਲ ਸ਼ਾਂਤੀ ਨਾਲ ਉਹਨੂੰ ਜਵਾਬ ਦਿੱਤਾ।
ਹਿਰਦੇ ਭਾਵਨਾ ਸੋ ਤੁਮ ਦਿਓ,
ਮੈਂ ਆਖਿਆ ਬੀਬਾ ਜੇ ਤੇਰੇ ਮਨ ਚ ਇਹ ਭਾਵਨਾ ਹੈ ਨਾ, ਤੇਰੇ ਹਿਰਦੇ ਦੀ ਇਹ ਭਾਵਨਾ, ਤੇ ਜੋ ਤੇਰੀ ਭਾਵਨਾ ਤੂੰ ਇਹੀ ਦੇ ਦੇ, ਜੇ ਕੂੜਾ ਹੀ ਦੇਣਾ ਨਾ ਭਾਵਨਾ ਨਾਲ ਦੇਣਾ, ਤੇ ਜੇ ਤੇਰੇ ਮਨ ਦੀ ਇਹ ਭਾਵਨਾ ਤੇ ਇਹ ਕੂੜਾ ਹੀ ਚੁੱਕ ਕੇ ਦੇ ਦੇ।
ਪਰ ਅੰਜਲ ਤਿਸ ਤੇ ਔਰ ਪੂਰਾ, ਮਮ ਅੰਚਲ ਸੰਗ ਬੰਦਿਓ ਕੂੜਾ।
ਮਹਾਰਾਜ ਇਹ ਕਹਿ ਕੇ ਮੈਂ ਅੱਗੇ ਝੋਲੀ ਕਰ ਦਿੱਤੀ ਵੀ ਆਹ ਲੈ ਗੁਰੂ ਨਿਮਿਤ ਜੋ ਪਾਣਾ ਇਹਦੇ ਚ ਪਾ ਦੇ, ਤੇ ਕਹਿੰਦੇ ਉਹਨੇ ਵੀ ਅੱਗੋ ਗੁੱਸੇ ਚ ਲਾਲ ਪੀਲੀ ਹੋਈ ਨੇ, ਇਹ ਨੀ ਸੋਚਿਆ ਵੀ ਮੈਂ ਕੀ ਕਰਨ ਲੱਗੀ ਹੈ। ਮਹਾਰਾਜ ਉਹਨੇ ਬੁੱਕ ਭਰੀ ਕੂੜੇ ਦੀ, ਤੇ ਕੂੜੇ ਦੀ ਬੁੱਕ ਭਰ ਕੇ ਮੇਰੀ ਝੋਲੀ ਚ ਪਾ ਦਿੱਤੀ, ਕਹਿੰਦੀ ਆਹ ਲੈ ਜੇ ਤੂੰ ਖਾਲੀ ਨਹੀਂ ਜਾਣਾ ਹੁਣ ਤਾਂ ਇਹੀ ਹੈ ਘਰ ਚ, ਤੇ ਫਿਰ ਆਹ ਹੀ ਲੈ ਜਾ। ਉਹਨੇ ਬੁੱਕ ਭਰ ਕੇ ਕੂੜੇ ਦੀ ਉਹ ਮੇਰੀ ਝੋਲੀ ਚ ਪਾ ਕੇ ਦੇ ਦਿੱਤੀ, ਤੇ ਮੈਂ ਮਹਾਰਾਜ ਦੀ ਉਹ ਜਿਹੜੀ ਬੁੱਕ ਭਰੀ ਹੋਈ ਕੂੜੇ ਦੀ ਸੀ ਉਹ ਆਪਣੀ ਝੋਲੀ ਦੇ ਨਾਲ ਬੰਨ ਲਈ।
ਸੋ ਮੈਂ ਤਿਸੀ ਰੀਤ ਲੈ ਆਇਓ,
ਮਹਾਰਾਜ ਮੈਂ ਵੀ ਸੱਤ ਬਚਨ ਕਹਿ ਕੇ ਲੈ ਆਇਆ ਇਹ ਵਸਤੂ ਜਿਹੜੀ, ਉਹ ਕੂੜਾ ਵੀ ਉਹਨੇ ਦਿੱਤਾ, ਤੇ ਮਹਾਰਾਜ ਮੈਂ ਕੋਈ ਅੱਗੋਂ ਹਿਲਤ ਹੁਜਤ ਨਹੀਂ ਕੀਤੀ, ਉਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਉਹ ਕੂੜਾ ਬੰਨ ਕੇ ਮੈਂ ਘਰ ਲੈ ਆਇਆ।
ਗ੍ਰਹਿ ਮੈਂ ਖੋਲੀ ਅਮਨ ਗਿਰਾਇਓ,
ਮਹਾਰਾਜ ਮੈਂ ਆਪਣੇ ਘਰ ਵਿੱਚ ਆ ਕੇ ਉਹ ਖੋਲਿਆ, ਜਦੋਂ ਪੋਟਲੀ ਖੋਲੀ ਕੂੜੇ ਵਾਲੀ ਗੰਢ ਖੋਲੀ, ਤੇ ਖੋਲ ਕੇ ਕੂੜਾ ਜਦੋਂ ਵਿਹੜੇ ਚ ਖਲਾਰਿਆ,
ਤਿਸ ਮੈਂ ਏਕ ਪਰੀ ਮੈਂ ਹੇਰੇ ਬਦਰੀ ਫਲਕੀ ਗਿਟਕ ਬਡੇਰੇ।
ਮਹਾਰਾਜ ਜੀ ਸੁਭਾਵਕ ਹੀ ਉਸ ਕੂੜੇ ਦੇ ਵਿੱਚ ਬੇਰੀ ਦਾ ਇੱਕ ਫਲ ਹੁੰਦਾ, ਬਦਰੀ ਬੇਰੀ ਨੂੰ ਕਹਿੰਦੇ ਨੇ, ਮਹਾਰਾਜ ਬੇਰ ਦੀ ਇੱਕ ਗਿਟਕ ਪਈ ਸੀ, ਬੇਰੀ ਦੀ ਫਲ ਖਾਧਾ ਸੀ ਬੇਰੀ ਦਾ, ਤੇ ਉਹ ਬੇਰ ਦੀ ਗਿਟਕ ਸੀ ਕੂੜੇ ਵਿੱਚ, ਉਹ ਗਿਟਕ ਮਹਾਰਾਜ ਸੱਚੀ ਪਾਤਸ਼ਾਹ ਜੀ ਉਹ ਪਈ ਮੈਂ ਕੂੜੇ ਵਿੱਚ ਵੇਖੀ।
ਸੋ ਮੈਂ ਹਿਆ ਬੋਏ ਕਰ ਦੀਨ,
ਮਹਾਰਾਜ ਜੀ ਮੈਂ ਆਖਿਆ ਵੀ ਗੁਰੂ ਨਿਮਿਤ ਉਹਨੇ ਦਿੱਤੀ ਹੈ, ਤੇ ਮਹਾਰਾਜ ਜਿਹੜੀ ਉਹ ਬੇਰੀ ਦਾ ਬੇਰ ਦਾ ਫਲ ਸੀ ਨਾ ਉਹਦੀ ਗਿਟਕ ਸੀ, ਉਹ ਗਿਟਕ ਮਹਾਰਾਜ ਜੀ ਮੈਂ ਇੱਥੇ ਬੀਜ ਦਿੱਤੀ ਆਪਣੇ ਘਰ ਚ। ਇਹ ਜਾਣ ਕੇ ਵੀ ਇਹ ਵੀ ਗੁਰੂ ਨਿਮਿਤੀ ਆਈ ਹੈ, ਉਹਨੇ ਤਾਂ ਇਹੀ ਕਹਿ ਕੇ ਦਿੱਤਾ ਵੀ ਇਹੀ ਹੈ, ਤੇ ਮੈਂ ਵੀ ਗੁਰੂ ਨਿਮਿਤ ਕਹਿ ਕੇ ਲੈ ਆਇਆ। ਮਹਾਰਾਜ ਉਹ ਬੇਰ ਦੀ ਜਿਹੜੀ ਗਿਟਕ ਸੀ ਨਾ ਕੂੜੇ ਵਿੱਚ ਉਹ ਮੈਂ ਇੱਥੇ ਬੀਜ ਦਿੱਤੀ ਹੈ।
ਇਸ ਤੇ ਬਦਰੀ ਕੋ ਤਰੁਚੀਨ,
ਮਹਾਰਾਜ ਉਹਦੇ ਤੋਂ ਬੇਰੀ ਦਾ ਦਰਖਤ ਬਣ ਗਿਆ, ਉਹ ਬੀਜ ਬੀਜਣ ਕਰਕੇ ਉਹਦੇ ਤੋਂ ਬੇਰੀ ਦਾ ਪੌਦਾ, ਬੇਰੀ ਦਾ ਦਰਖਤ, ਉਹ ਮਹਾਰਾਜ ਜੀ ਹੁਣ ਆਹ ਸਾਹਮਣੇ ਨਜ਼ਰ ਆਉਂਦਾ ਇਹ ਬਣ ਗਿਆ।
ਤੁਮੇ ਅੰਤਰ ਜਾਮੀ ਸਭ ਜਾਨੀ, ਕਾਰ ਆਪ ਕੀ ਹੈ ਨਿਸ਼ਾਨੀ।
ਮਹਾਰਾਜ ਤੁਸੀਂ ਅੰਤਰਜਾਮੀ ਹੋ, ਸਭ ਕੁਝ ਜਾਣ ਗਏ ਹੋ, ਜਾਣੀ ਜਾਣ ਸਵਾਮੀ, ਜਿਹੜੀ ਤੁਹਾਡੀ ਉਹ ਵਸਤੂ ਸੀ ਨਾ ਤੁਹਾਡੇ ਨਿਮਿਤ ਸਿੱਖ ਦੀ ਦਿੱਤੀ ਹੋਈ, ਸਿੱਖਣੀ ਦੀ ਦਿੱਤੀ ਹੋਈ, ਆ ਬੇਰੀ ਉਸ ਦੀ ਨਿਸ਼ਾਨੀ ਹੈ। ਮਹਾਰਾਜ ਉਹ ਬਦਰੀ ਫਲ ਦਾ ਜਿਹੜਾ ਗਿਟਕ ਸੀ ਉਹ ਮੈਂ ਬੀਜਿਆ ਸੀ ਜ਼ਮੀਨ ਵਿੱਚ, ਉਹਦੀ ਗਿਟਕ ਤੋਂ ਆ ਬੇਰੀ ਬਣੀ, ਇਹ ਨਿਸ਼ਾਨੀ ਹੈ ਉਸ ਵਸਤੂ ਦੀ ਜਿਹੜੀ ਉਸ ਸਿੱਖਣੀ ਦੇ ਘਰੋਂ, ਸਿੱਖ ਦੇ ਘਰੋਂ ਤੁਹਾਡੇ ਨਿਮਿਤ ਕੂੜੇ ਵਿੱਚੋਂ ਮਿਲੀ ਸੀ।
ਲੀਜੈ ਸੋ ਸਿੱਖ ਕਰੋ ਨਿਆਲ,
ਮਹਾਰਾਜ ਤੁਸੀਂ ਆ ਸਿੱਖ ਦੀ, ਉਹ ਸਿੱਖ ਦੇ ਘਰੋਂ ਹੀ ਆਈ ਨਾ ਬੇਰੀ ਬਣ ਗਈ ਕਿੱਡੀ ਸੋਹਣੀ, ਮਹਾਰਾਜ ਇਹ ਸਿੱਖ ਦੇ ਘਰੋਂ ਹੀ ਆਈ ਸੀ ਵਸਤੂ।
ਅੰਸ ਗੁਰੂ ਇਹ ਤਰੂ ਨਿਪ ਜਾਏ,
ਮਹਾਰਾਜ ਸਿੱਖ ਦੇ ਘਰੋਂ ਹੀ ਆਈ ਸੀ ਇਹ ਵਸਤੂ, ਤੇ ਤੁਸੀਂ ਇਹ ਵਸਤੂ ਹੁਣ ਲੈ ਕੇ ਅੰਗੀਕਾਰ ਕਰੋ ਤੇ ਆਪਣੇ ਉਸ ਸਿੱਖ ਦੀ ਸਹਾਇਤਾ ਕਰੋ, ਜਿਹੜੇ ਸਿੱਖ ਦੇ ਘਰੋਂ ਇਹ ਵਸਤੂ ਆਈ ਹੈ ਆਪਣੇ ਉਸ ਸਿੱਖ ਦੀ ਸਹਾਇਤਾ ਕਰੋ। ਅੰਸ ਗੁਰੂ ਇਹ ਤਰ ਨਿਪ ਜਾਏ, ਮਹਾਰਾਜ ਇਹ ਗੁਰੂ ਦੀ ਅੰਸ ਹੈ, ਇਹ ਗੁਰੂ ਦੀ ਅੰਸ਼ ਵਾਸਤੇ ਤੁਹਾਡੀ ਅੰਸ਼ ਤੁਹਾਡੀ ਜਿਹੜੀ ਦਸਵੰਧ ਦੀ ਅੰਸ਼ ਹੈ ਗੁਰਸਿੱਖਾਂ ਵੱਲੋਂ ਭੇਟ ਕੀਤੀ ਹੋਈ ਮਾਇਆ ਦੇ ਵਿੱਚੋਂ ਜਾਂ ਪਦਾਰਥਾਂ ਵਿੱਚੋਂ ਜਿਹੜੀ ਅੰਸ਼ ਹੈ ਉਹਦੇ ਤੋਂ ਇਹ ਦਰਖਤ ਪੈਦਾ ਹੋਇਆ। ਤੁਸੀਂ ਹੁਣ ਮਹਾਰਾਜ ਕਿਰਪਾ ਕਰੋ, ਸਿੱਖ ਨਿਹਾਲ ਕਰ ਦਿਓ, ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਾ ਰਹੇ, ਐਸੀਆਂ ਦਾਤਾਂ ਉਸ ਸਿੱਖ ਨੂੰ ਬਖਸ਼ ਦਿਓ।
ਗਨ ਸਿੱਖਨ ਮੈਂ ਸੁਨਤ ਪਰ ਸੰਨੇ ਕਹੋ ਗੁਰੂ ਸਿੱਖ ਤੂੰ ਤਨ ਧੰਨੇ।
ਸਾਰੀ ਸੰਗਤ ਵਿੱਚ ਬੈਠਿਆਂ ਭਾਈ ਫੱਗੂ ਨੇ ਪ੍ਰਸੰਗ ਸੁਣਾਇਆ ਨਾ ਨੌਵੇਂ ਪਾਤਸ਼ਾਹ ਨੂੰ, ਤੇ ਮਹਾਰਾਜ ਨੌਵੇਂ ਪਾਤਸ਼ਾਹ ਬੜੇ ਖੁਸ਼ ਹੋਏ ਤੇ ਪ੍ਰਸੰਨ ਹੋ ਕੇ ਕਹਿੰਦੇ ਭਾਈ ਫੱਗੂ ਤੂੰ ਗੁਰੂ ਕਾ ਸਿੱਖ ਧੰਨ ਹੈ, ਤੂੰ ਧੰਨ ਹੈ। ਵੇਖੋ ਉਹਨੇ ਤਾਂ ਗੁੱਸੇ ਚ ਆ ਕੇ ਕੂੜੇ ਦੀ ਮੁੱਠ ਪਾਈ, ਬੁੱਕ ਭਰੀ, ਤੇ ਤੂੰ ਵੀ ਅੱਗੇ ਭਾਵਨਾ ਨਾਲ ਝੋਲੀ ਕਰ ਦਿੱਤੀ ਵੀ ਜੋ ਮਿਲ ਰਿਹਾ ਗੁਰੂ ਨਿਵੇਤੀ ਮਿਲ ਰਿਹਾ ਤੇ ਲੈ ਚੱਲਦੇ ਆ। ਤੇ ਫਿਰ ਉਹਦੇ ਵਿੱਚੋਂ ਬਦਰੀ ਫਲ ਦੀ ਗਿਟਕ ਲੈ ਕੇ ਉਹ ਬੀਜ ਦਿੱਤੀ, ਉਹਦੀ ਆ ਬੇਰੀ ਬਣ ਗਈ, ਨਿਸ਼ਾਨੀ ਬਣ ਗਈ ਤੇਰੇ ਪ੍ਰੇਮ ਦੀ। ਇਹ ਹੈ ਗੁਰੂ ਦਾ ਪਿਆਰ। ਅੱਜ ਕੱਲ ਗੁਰੂ ਦੇ ਨਿਮਿੱਤ ਬਹੁਤ ਸਾਰੀਆਂ ਸਾਡੀਆਂ ਜਥੇਬੰਦੀਆਂ ਨੇ ਜਿਹੜੀਆਂ ਮੰਗਣ ਵਾਸਤੇ ਜਾਂਦੀਆਂ ਨੇ ਤੇ ਕਹਿੰਦੀਆਂ ਜੀ ਗੁਰੂ ਕੇ ਲੰਗਰਾਂ ਵਾਸਤੇ ਜਾਂ ਗੁਰੂ ਕੇ ਨਿਮਿੱਤ ਅਸੀਂ ਮੰਗਣ ਆਏ ਹਾਂ। ਤੇ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਜਾ ਕੇ ਲੜਦੇ ਤੇ ਬਹਿਸੇ ਵੇਖੇ ਜਾਂਦੇ ਨੇ, ਧੱਕੇ ਨਾਲ ਦਸ ਦਸ ਬੋਰੀਆਂ। ਉਹ ਅਗਲੇ ਕਹਿੰਦੇ ਜੀ ਇੱਕ ਬੋਰੀ ਰੱਖ ਜੋ ਅਸੀਂ ਇੰਨਾ ਕੀ ਭੇਟ ਕਰ ਸਕਦੇ ਹਾਂ, ਤੇ ਦਸ ਦਸ ਬੋਰੀਆਂ ਰੱਖ ਆਉਂਦੇ ਵੀ ਭਰ ਦਿਓ ਜੇ ਨਾ, ਉਹ ਅੱਗੋਂ ਮੋੜਨ ਜੋਗੇ। ਏਦਾਂ ਦੇ ਹਾਲਾਤ ਅੱਜ ਵੀ ਬਣੇ ਹੋਏ, ਪਰ ਇਹੋ ਜਿਹਾ ਤਿਆਗ ਭਾਈ ਫੱਗੂ ਵਰਗਾ ਜੋ ਮਿਲ ਜਾਏ ਗੁਰੂ ਦੇ ਨਿਮਿੱਤ ਝੋਲੀ ਅੱਡ ਦਿੱਤੀ ਹੈ। ਅਸੀਂ ਆਪਣੇ ਘਰ ਤਾਂ ਕੁਝ ਲੈ ਕੇ ਨਹੀਂ ਜਾਣਾ, ਗੁਰੂ ਨਿਮਿੱਤ ਲੈ ਕੇ ਜਾਣਾ, ਜੋ ਪਾਓਗੇ ਉਹ ਭਲਾ ਹੈ। ਏਦਾਂ ਦੇ ਮਸੰਦ ਹੋਣੇ ਚਾਹੀਦੇ ਸਨ ਭਾਈ ਫੱਗੂ ਜੀ ਵਰਗੇ। ਏਦਾਂ ਦੇ ਮਸੰਦ ਉਦੋਂ ਵੀ ਬੜੇ ਸੀ ਜਿਹੜੇ ਕੁਰੀਤੀਆਂ ਵੀ ਕਰ ਰਹੇ ਸੀ ਸਿੱਖਾਂ ਦੇ ਘਰਾਂ ਵਿੱਚ ਜਾ ਕੇ, ਅੱਗੇ ਉਹਨਾਂ ਦੇ ਵੀ ਪ੍ਰਸੰਗ ਆਉਣੇ ਨੇ। ਪਰ ਭਾਈ ਫੱਗੂ ਵਰਗੇ ਮਸੰਦ ਵੀ ਸੀ ਜਿਨ੍ਹਾਂ ਦੇ ਅੰਦਰ ਇਹੋ ਜਿਹੀ ਤਿਆਗ ਦੀ ਬਿਰਤੀ ਸੀ ਕਿ ਇੱਕ ਇੱਕ ਚੀਜ਼ ਗੁਰੂ ਸਾਹਿਬ ਜੀ ਦੀ ਗੁਰੂ ਸਾਹਿਬ ਨੂੰ ਭੇਟ ਕਰਨੀ ਤੇ ਸਿੱਖਾਂ ਦੇ ਘਰੋਂ ਜੋ ਮਿਲਣਾ ਉਹੀ ਲੈ ਕੇ ਆਉਣਾ।
ਗੁਰਮੁਖ ਪਰ ਸਵਾਰਥ ਕੋ ਕਰਤਾ,
ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਭਾਈ ਫੱਗੂ ਉਹ ਪਰ ਸਵਾਰਥ ਦੇ ਕਰਤਾ ਹੁੰਦੇ ਨੇ, ਉਹ ਆਪਣਾ ਸਵਾਰਥ ਨਹੀਂ ਵੇਖਦੇ। ਇਹਦੇ ਵਿੱਚ ਵੀ ਤੂੰ ਸਿੱਖ ਦਾ ਭਲਾ ਕੀਤਾ, ਉਹ ਸਿੱਖ ਦੇ ਘਰੋਂ ਇਹ ਤੂੰ ਕੂੜਾ ਲਾਇਆ ਉਹਦੇ ਵਿੱਚੋਂ ਇਹ ਬੇਰੀ ਬਣ ਗਈ, ਦਰਖਤ ਬਣ ਗਿਆ, ਤੇ ਹੁਣ ਤੂੰ ਉਹਦੀ ਅਰਦਾਸ ਕੀਤੀ ਹੈ, ਉਹ ਸਿੱਖ ਦੀਆਂ ਹੁਣ ਘਰ ਦੇ ਵਿੱਚ ਰਿੱਧਾਂ ਸਿੱਧਾਂ ਆ ਜਾਣੀਆਂ ਨੇ, ਉਹ ਸਿੱਖ ਦਾ ਭਲਾ ਹੋ ਜਾਣਾ, ਉਹ ਸਿੱਖ ਦੀ ਕਲਿਆਣ ਹੋ ਜਾਣੀ ਹੈ। ਜੇ ਤੂੰ ਖਾਲੀ ਮੁੜ ਆਉਂਦਾ ਤੇ ਸਿੱਖ ਨੂੰ ਕੁਝ ਵੀ ਨਾ ਮਿਲਦਾ, ਪਰ ਤੂੰ ਕੂੜਾ ਵੀ ਭਾਵੇਂ ਲੈ ਉਹਦੇ ਘਰੋਂ ਉਹਦੀ ਸਿੱਖਣੀ ਦੇ ਗੁੱਸੇ ਕਰਕੇ, ਪਰ ਇਹਦੇ ਕਰਕੇ ਉਹ ਸਿੱਖ ਤੇ ਹੁਣ ਨਿਹਾਲ ਹੋ ਜਾਏਗਾ ਨਾ, ਉਹ ਸਿੱਖ ਨੂੰ ਹੁਣ ਕਿਰਤਾਰਥ ਅਵਸਥਾ ਦੀ ਪ੍ਰਾਪਤੀ ਹੋਵੇਗੀ।
ਹਿਰਦੈ ਲੋਭ ਅਹੰਕਾਰ ਨ ਧਰਤਾ,
ਜਿਹੜਾ ਗੁਰਮੁਖ ਹੈ ਉਹ ਪਰ ਸਵਾਰਥ ਕਰਦਾ, ਪਰਾਏ ਦੇ ਭਲੇ ਵਾਸਤੇ ਕੰਮ ਕਰਦਾ, ਉਹ ਆਪਣੇ ਹਿਰਦੇ ਚ ਨਾ ਲੋਭ ਰੱਖਦਾ ਤੇ ਨਾ ਹੀ ਹੰਕਾਰ ਦੀ ਬਿਰਤੀ ਰੱਖਦਾ।
ਗੁਰ ਕਾਰਜ ਕੋ ਕਰਤੀ ਆਰੰਭ,
ਗੁਰੂ ਦਾ ਕਾਰਜ ਆਰੰਭਦਾ ਹੈ, ਗੁਰੂ ਦੇ ਕੰਮ ਨੂੰ ਆਰੰਭਦਾ ਹੈ।
ਸਿੱਖੀ ਥੰਬਨ ਕੋ ਤੁਮ ਥੰਬ,
ਇਹ ਭਾਈ ਫੱਗੂ ਸਿੱਖੀ ਦੇ ਥੰਮਾਂ ਦਾ ਤੂੰ ਥੰਮ ਹੈ, ਸਿੱਖੀ ਦੇ ਥੰਮਾਂ ਦਾ ਵੀ ਤੂੰ ਥੰਮ ਹੈ, ਜਿਹੜਾ ਸਿੱਖੀ ਦਾ ਥੰਮ ਹੈ ਨਾ ਉਹਦਾ ਵੀ ਤੂੰ ਅੱਗੋਂ ਥੰਬ ਹੈ।
ਭਾਵ ਸਾਗਰ ਤੇ ਉਤਰੇ ਪਾਰ,
ਇਸ ਭਾਵ ਸਾਗਰ ਤੋਂ ਪਾਰ ਉਤਰੇਗਾ ਭਾਈ ਫੱਗੂ, ਤੂੰ ਇਹ ਸੰਸਾਰ ਸਮੁੰਦਰ ਚ ਗੋਤੇ ਨਹੀਂ ਖਾਏਗਾ।
ਅਪਰ ਅਨੇਕਨ ਕਰੋ ਉਧਾਰ,
ਇਕੱਲਾ ਆਪ ਹੀ ਨਹੀਂ ਤਰੇਗਾ, ਆਪਣੇ ਨਾਲ ਹੋਰ ਵੀ ਅਨੇਕਾਂ ਨੂੰ ਤਾਰੇਗਾ, ਹੋਰ ਵੀ ਅਨੇਕਾਂ ਦਾ ਉਧਾਰ ਕਰੇਗਾ।
ਤੂੰ ਗਤ ਚੈਤ ਉਤੇ ਵੀ ਦਿੱਤਾ ਏ, ਗਨ ਸਿੱਖਣ ਮੈਂ ਅਬੈ ਸੁਣਾਏ।
ਅਸੀਂ ਤੇਰੀ ਅੰਦਰ ਦੀ ਅਵਸਥਾ ਪ੍ਰਗਟ ਕਰਨਾ ਚਾਹੁੰਦੇ ਸੀ ਸਿੱਖਾਂ ਵਿੱਚ, ਸਾਨੂੰ ਪਤਾ ਸੀ ਸਾਰਾ ਕੁਝ ਵੀ ਇਹ ਬੇਰੀ ਬਣ ਗਈ ਆ ਕੁਝ ਹੋ ਗਿਆ, ਪਰ ਅਸੀਂ ਤੇਰੇ ਅੰਦਰ ਦੀ ਜਿਹੜੀ ਅਵਸਥਾ ਸੀ ਉਹਨੂੰ ਸਾਰੇ ਸਿੱਖਾਂ ਵਿੱਚ ਪ੍ਰਗਟ ਕਰਨਾ ਚਾਹੁੰਦੇ ਸੀ, ਇਸ ਕਰਕੇ ਅਸੀਂ ਤੇਰੇ ਮੂੰਹ ਇਹ ਸਾਰੀ ਗੱਲ ਸੁਣੀ ਹੈ।
ਗੁਣ ਗਨ ਆਪਣੇ ਪਰ ਕੇ ਦੋਸ਼ ਚੈ ਛਿਪਾਏ युत संतोष
दूजे अपने गुण ते पराए दे दोष अपने गुणा गुणा नू ते दूजियां दे दोषां नू छुपा के रखना अपने गुण नहीं प्रगट करने ते दूजे दे किसे दे दोष जेड़े ने कमियां ने ओ नहीं प्रगट करनियां
सोई सिख भले मम प्यारे
असल विच सिख ने ते ओ मैनू प्यारे ने
सास सास में मोए चितारे
जेड़े स्वास स्वास मैनू याद करदे ने मैनू चेते करदे ने अपने गुणा नू नहीं प्रगट करदे दूजे दियां कमियां नू प्रगट नहीं करदे एहो जे सिख मैनू प्यारे हन
ए फग्गो तू गुरमुख सिख
ए भाई फग्गू तू गुरमुख सिख है
सुने कथा सिख तो ए भविख
आउण वाले समय विच जदों सिख होणगे ओ तेरी ए कथा सुनिया करनगे आ जिवें हुण तुसी सुन रहे हो कहिंदे आउण वाले समय च जिहड़े भविख्यत समय च सिख होणगे ओ तेरी ए कथा सुणनगे
को सिखी प्राप्त होए
जिहड़े सिख इस कथा नू सुणनगे ਉਹਨਾਂ ਨੂੰ ਗੁਰਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ
ਤਿੰਨ ਕੋ ਸਿੱਖੀ ਪ੍ਰਾਪਤ ਹੋਵੇ ਕਾਮ ਕ੍ਰੋਧ ਹੰਕਾਰ ਨ ਕੋਏ
ਉਹਨਾਂ ਨੂੰ ਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ ਕਾਮ ਕ੍ਰੋਧ ਹੰਕਾਰ ਉਹਨਾਂ ਦੇ ਹਿਰਦੇ ਚੋਂ ਨਿਵਿਰਤ ਹੋਵੇਗਾ
ਸੁਣ ਕਰ ਸੰਗਤ ਬਾਕ ਬਿਲਾਸ
ਇਸ ਤਰ੍ਹਾਂ ਸਾਰੀ ਸੰਗਤ ਨੇ ਮਹਾਰਾਜ ਜੀ ਦੇ ਬਚਨ ਬਿਲਾਸ ਸੁਣੇ ਜੋ ਭਾਈ ਫੱਗੂ ਜੀ ਨਾਲ ਵਾਰਤਾਲਾਪ ਹੋਈ ਸਾਰੀ ਸੰਗਤ ਨੇ ਬਹਿ ਕੇ ਸੁਣੀ
ਮਹਿਮਾ ਜਾਨੀ ਆਨੰਦ ਪ੍ਰਕਾਸ਼
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਭਾਰੀ ਮਹਿਮਾ ਵਡਿਆਈ ਉਸ ਵੇਲੇ ਸਾਰੇ ਸਿੱਖਾਂ ਨੇ ਜਾਣੀ ਨਾਲੇ ਭਾਈ ਫੱਗੂ ਦੀ ਮਹਿਮਾ ਦਾ ਪਤਾ ਲੱਗਾ ਵੀ ਇਹ ਕਿੰਨੀ ਉੱਚੀ ਅਵਸਥਾ ਦਾ ਸਿੱਖ ਹੈ
ਹੱਥ ਜੋੜ ਪੁਨ ਅਰਧ ਗੁਜ਼ਾਰੇ ਪੁਰੋ ਭਾਵਨਾ ਪ੍ਰਭੂ ਹਮਾਰੇ
ਹੱਥ ਜੋੜ ਕੇ ਸਾਰੇ ਸਿੱਖਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ ਪ੍ਰਭੂ ਜੀ ਕਿਰਪਾ ਕਰਕੇ ਸਾਡੀ ਭਾਵਨਾ ਪੂਰਨ ਕਰੋ
ਕੰਨ ਸਿੱਖਣ ਮਿਲ ਕਰੇ ਅਨੁਰਾਗ
ਮਹਾਰਾਜ ਬਹੁਤ ਸਾਰੇ ਸਿੱਖਾਂ ਨੇ ਜਿਹੜੇ ਸਸਰਾਮ ਨਗਰ ਦੇ ਰਹਿਣ ਵਾਲੇ ਸਿੱਖ ਨੇ ਇਹਨਾਂ ਸਾਰਿਆਂ ਨੇ ਮਿਲ ਕੇ ਬੜੇ ਪ੍ਰੇਮ ਨਾਲ
ਤੁਮ ਇਤ ਬਾਹਰ ਲਗਾਏ ਬਾਗ
ਤੁਹਾਡੇ ਵਾਸਤੇ ਇੱਕ ਬਾਹਰ ਬਾਗ ਲਾਇਆ ਸਿੱਖਾਂ ਨੇ ਸਸਰਾਮ ਨਗਰ ਵਿੱਚ ਉੱਥੇ ਅੱਜ ਕੱਲ ਸਾਹਿਬ ਦਾ ਸਥਾਨ ਗੁਰੂ ਕਾ ਬਾਗ ਹੈ ਮਹਾਰਾਜ ਜੀ ਨੂੰ ਸਿੱਖ ਕਹਿੰਦੇ ਸਤਿਗੁਰੂ ਜੀ ਤੁਹਾਡੇ ਵਾਸਤੇ ਸਾਰੇ ਨਗਰ ਦੇ ਸਿੱਖਾਂ ਨੇ ਰਲ ਕੇ ਇੱਕ ਬੜਾ ਸੁੰਦਰ ਬਾਗ ਨਗਰ ਦੇ ਬਾਹਰ ਬਾਰ ਲਾਇਆ ਹੈ
ਆਲੂ ਅੰਬ ਰੋਜ ਤਰੂ ਅੰਬ
ਮਹਾਰਾਜ ਉਸ ਬਾਗ ਵਿੱਚ ਬੜੇ ਫਲਦਾਰ ਦਰਖਤ ਲੱਗੇ ਨੇ ਆੜੂ ਲੱਗੇ ਨੇ ਅਮਰੂਦ ਲੱਗੇ ਹੋਏ ਨੇ ਹੋਰ ਵੀ ਮਹਾਰਾਜ ਜੀ ਬਹੁਤ ਸਾਰੇ ਦਰਖਤ ਹਨ
ਕਦਲੀ ਯੁਗਤ ਸੀਚ ਤਰੂ ਅੰਬ
ਕੇਲੇ ਦੇ ਦਰਖਤ ਲੱਗੇ ਹੋਏ ਨੇ ਜਿਨ੍ਹਾਂ ਨੂੰ ਪਾਣੀ ਨਾਲ ਜਲ ਨਾਲ ਸਿੰਚਿਆ ਹੋਇਆ
ਕਿਉਂ ਦਿਸ਼ ਦੁਰਬਾ ਹਰਤ ਖਰੀ ਹੈ
ਮਹਾਰਾਜ ਬੜੀ ਸੋਹਣੀ ਦੂਰਬਾ ਦੂਰਬਾ ਕਹਿੰਦੇ ਨੇ ਘਾਹ ਨੂੰ ਚਾਰੇ ਪਾਸੇ ਘਾਹ ਬੜਾ ਸੋਹਣਾ ਹਰਿਆਵਲ ਵਾਲਾ ਉਹ ਲਾਇਆ ਹੋਇਆ ਹੈ
ਕਿਰਤ ਮਨ ਕੋ ਹਰਤ ਖਰੀ ਹੈ
ਬੜਾ ਸੋਹਣਾ ਬਾਗ ਤੁਹਾਡੇ ਵਾਸਤੇ ਲਾਇਆ ਸਾਰੇ ਸਿੱਖਾਂ ਨੇ ਰਲ ਕੇ ਉਹ ਬਾਗ ਤਿਆਰ ਹੋ ਚੁੱਕਾ ਹੈ ਲੱਗ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਵਾਸਤੇ ਉਹ ਸੋਹਣਾ ਬਗੀਚਾ ਲੱਗਾ
ਵਰਨ ਵਰਨ ਕੀ ਬੜ ਫੁੱਲਵਾੜੇ
ਮਹਾਰਾਜ ਉਹਦੇ ਚ ਰੰਗ ਰੰਗ ਦੀਆਂ ਫੁੱਲਵਾੜੀਆਂ ਖਿੜੀਆਂ ਹੋਈਆਂ ਨੇ
ਬਾਰੀ ਬਾਰ ਪਾਏ ਕਰ ਪਾਰੇ
ਔਰ ਉਹ ਬਾਰੀ ਬਾਰੀ ਕਹਿੰਦੇ ਨੇ ਪਾਣੀ ਨੂੰ ਪਾਣੀ ਨਾਲ ਸਿੰਚ ਸਿੰਚ ਕੇ ਉਹ ਬਗੀਚੀਆਂ ਆਪ ਸਿੱਖਾਂ ਨੇ ਆਪਣੇ ਹੱਥੀ ਰਲ ਕੇ ਤਿਆਰ ਕੀਤੀਆਂ ਹਨ
ਸਤੰਡਲ ਚਾਰ ਚਕੋਨਾ
ਮਹਾਰਾਜ ਵਿੱਚ ਬੜਾ ਸੋਹਣਾ ਥੜਾ ਬਣਾਇਆ ਚਾਰ ਚਕੋਣਾ ਆਲੇ ਦੁਆਲੇ ਬਾਗ ਬਗੀਚਾ ਹੈ ਤੇ ਵਿੱਚ ਬੜਾ ਸੁੰਦਰ ਸਥੰਡਲ ਲਾਇਆ ਹੋਇਆ
ਸਫਲ ਓਨ ਤੁਰ ਬਰਨੇ ਕੋਨਾ
ਮਹਾਰਾਜ ਬਹੁਤ ਫਲਾਂ ਦੇ ਸਹਿਤ ਦਰਖਤ ਲੱਗੇ ਹੋਏ ਨੇ ਉਹ ਤੁਸੀਂ ਆਪ ਹੀ ਚੱਲ ਕੇ ਵੇਖ ਲਵੋ
ਆਪ ਚਰਨ ਤਿਸ ਥਲ ਚੱਲ ਪਾਵੋ ਸਫਲ ਬਾਗ ਕੋ ਸਫਲ ਬਣਾਵੋ
ਮਹਾਰਾਜ ਆਪ ਚੱਲ ਕੇ ਤੁਸੀਂ ਉਸ ਬਾਗ ਚ ਚਰਨ ਪਾਓ ਤੇ ਜਿਹੜਾ ਉਹ ਫਲਦਾਰ ਬਾਗ ਹੈ ਉਸ ਬਗੀਚੇ ਨੂੰ ਬਾਗ ਨੂੰ ਹੋਰ ਸਫਲਾ ਕਰ ਦਿਓ।
ਇਮਦਾਸਨ ਕੀ ਬੇਨਤੀ ਸੁਣ ਕੇ
ਏਦਾਂ ਆਪਣਿਆਂ ਦਾਸਾਂ ਦੀ ਸੇਵਕਾਂ ਦੀ ਬੇਨਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣੀ।
ਸਭ ਸੰਗਤ ਕੀ ਪ੍ਰੀਤੀ ਗੁਣ ਕੈ
ਸਾਰੀ ਸੰਗਤ ਦੀ ਪ੍ਰੀਤ ਵੇਖੀ ਸਾਰਿਆਂ ਸਿੱਖਾਂ ਦੀ ਭਾਵਨਾ ਤੇ ਪਿਆਰ ਵੇਖਿਆ।
ਰੀਨ ਪਵਾਇਓ ਰੁਚਿਰ ਤੁਰੰਗ
ਬੜਾ ਸੋਹਣਾ ਘੋੜਾ ਸੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਘੋੜੇ ਤੇ ਕਾਠੀ ਪਵਾਈ।
ਭਏ ਤਿਆਰ ਨਿਜ ਸਿੱਖਨ ਸੰਗ
ਸਿੱਖਾਂ ਨਾਲ ਚੱਲਣ ਵਾਸਤੇ ਮਹਾਰਾਜ ਜੀ ਤਿਆਰ ਹੋ ਕੇ ਚੱਲ ਪਏ।
ਅਰੋੜ ਤਿਸ ਦਿਸ਼ ਕੋ ਚੱਲੇ
ਘੋੜੇ ਤੇ ਸਵਾਰ ਹੋ ਕੇ ਉਸੇ ਪਾਸੇ ਚੱਲ ਪਏ ਜਿੱਧਰ ਸਿੱਖਾਂ ਨੇ ਬਾਗ ਲਾਇਆ ਸੀ, ਜਿੱਧਰ ਬਗੀਚਾ ਲਾਇਆ ਸੀ ਉਸ ਪਾਸੇ ਮਹਾਰਾਜ ਜੀ ਚੱਲ ਪਏ।
ਅੱਗੇ ਕਰੇ ਕੀਰਤਨ ਭਲੇ
ਜਿਹੜੇ ਸਿੱਖ ਨੇ ਉਹ ਸਤਿਗੁਰਾਂ ਦੇ ਅੱਗੇ ਅੱਗੇ ਟੁਰੇ ਜਾਂਦੇ ਨੇ। ਮਹਾਰਾਜ ਜੀ ਦਾ ਘੋੜਾ ਸਹਿਜੇ ਸਹਿਜੇ ਚੱਲ ਰਿਹਾ ਤੇ ਸਿੱਖ ਅੱਗੇ ਅੱਗੇ ਕੀਰਤਨ ਕਰਦੇ ਜਾ ਰਹੇ ਨੇ।
ਸੰਗਤ ਬ੍ਰਿੰਦ ਭਜਨ ਕੋ ਕਰਤੇ
ਬਹੁਤ ਸਾਰੀ ਸੰਗਤ ਸਤਿਗੁਰਾਂ ਦੇ ਨਾਲ ਹੈ, ਸਾਰੇ ਭਜਨ ਕਰ ਰਹੇ ਨੇ, ਸਾਰੇ ਸਤਨਾਮ ਵਾਹਿਗੁਰੂ ਦਾ ਜਾਪ ਜਪ ਰਹੇ ਨੇ।
ਅਮਨਤ ਗੁਰ ਕੋ ਦਰਸ ਨਿਅਰਤੇ
ਨਾਲ ਨਾਲ ਟੁਰੇ ਜਾਂਦੇ ਨੇ, ਨਾਲੇ ਭਜਨ ਕਰਦੇ ਜਾਂਦੇ ਨੇ, ਨਾਲੇ ਦਰਸ਼ਨ ਕਰਦੇ ਜਾ ਰਹੇ ਨੇ। ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰ ਕਰਕੇ ਬਲਿਹਾਰ ਜਾ ਰਹੇ ਨੇ।
ਪਹੁੰਚੇ ਚੱਲ ਕਰ ਬਾਗ ਮਜਾ
ਮਹਾਰਾਜ ਜੀ ਚੱਲ ਕੇ ਉਸ ਬਾਗ ਦੇ ਵਿੱਚ ਬਗੀਚੇ ਚ ਪਹੁੰਚੇ ਹਨ।
ਚੌਂ ਦਿਸ਼ਮੈ ਸਿੱਖ ਜੈ ਜੈਕਾਰ
ਚਾਰੇ ਪਾਸੇ ਸਿੱਖ ਸਤਿਗੁਰਾਂ ਦੀ ਜੈ ਜੈਕਾਰ ਕਰ ਰਹੇ ਨੇ, ਮਹਾਰਾਜ ਜੀ ਦੀ ਉਪਮਾ ਕਰ ਰਹੇ ਹਨ।
ਸੁੰਦਰ ਜਿਹਾ ਸਥਾਨ ਬਣਾਇਓ
ਬੜਾ ਸੋਹਣਾ ਥਾਂ ਉੱਥੇ ਅੱਗੇ ਬਗੀਚੇ ਵਿੱਚ ਬਣਾਇਆ ਸਿੱਖਾਂ ਨੇ, ਭਾਵਨਾ ਨਾਲ ਬਾਗ ਲਾਇਆ ਸੀ ਕਿ ਜਦੋਂ ਸਤਿਗੁਰੂ ਜੀ ਦੇ ਆਉਣ ਤੋਂ ਪਹਿਲਾਂ ਹੀ ਕੁਝ ਸਾਲ ਪਹਿਲਾਂ ਹੀ ਉਹ ਬਾਗ ਲਾਣਾ ਸ਼ੁਰੂ ਕਰ ਦਿੱਤਾ ਸੀ ਵੀ ਜਦੋਂ ਸਾਹਿਬ ਆਉਣਗੇ ਉਦੋਂ ਤੱਕ ਇਹ ਬਾਗ ਲੱਗ ਕੇ ਤਿਆਰ ਹੋ ਜਾਏ, ਤੇ ਕੱਲੀ ਕੱਲੀ ਚੀਜ਼ ਸਿੱਖਾਂ ਨੇ ਬੜੇ ਚਾਓ ਨਾਲ ਲਾਈ ਹੋਈ ਹੈ ਕਿ ਜਦੋਂ ਸਾਹਿਬ ਆਉਣਗੇ ਤੇ ਚਰਨ ਪਾਉਣਗੇ ਬਾਗ ਵੇਖ ਕੇ ਪ੍ਰਸੰਨ ਹੋਣਗੇ।
ਤਾਂ ਜਾਏ ਸਤਿਗੁਰ ਉਤਰਾਇਓ
ਬੜਾ ਸੋਹਣਾ ਬਾਗ ਬਣਾਇਆ, ਬੜੀ ਸੋਹਣੀ ਵਿੱਚ ਜਗ੍ਹਾ ਬਣਾਈ ਹੈ ਬੈਠਣ ਵਾਸਤੇ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਤਾਰਾ ਕਰਵਾਇਆ।
ਸੁੰਦਰ ਆਨ ਪਰਿਅੰਕ ਡਸਾਇਓ
ਬੜਾ ਸੋਹਣਾ ਪਲੰਘਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੈਠਣ ਵਾਸਤੇ ਡਾਇਆ ਹੈ।
ਜਿਉਂ ਦਿਸ਼ ਫਰਸ ਅਪਰ ਕਰਵਾਇਓ
ਚਾਰੇ ਪਾਸੇ ਵਿੱਚ ਪਲੰਘਾ ਡਾ ਦਿੱਤਾ ਹੈ ਤੇ ਸੰਗਤ ਦੇ ਬੈਠਣ ਵਾਸਤੇ ਸੋਹਣੇ ਬਰ ਫਰਸ਼ ਗਲੀਚੇ ਉਹ ਸਾਰੇ ਪਾਸੇ ਚਾਰੇ ਪਾਸੇ ਵਿਛਾ ਦਿੱਤੇ ਨੇ।
ਭਜਨੇ ਆਨੰਦ ਕਰਤੇ ਵੈਸੇ
ਸਾਰੇ ਚਾਰੇ ਪਾਸੇ ਬੈਠੇ ਭਜਨ ਕਰ ਰਹੇ ਨੇ, ਸਾਰੇ ਬੜੇ ਆਨੰਦ ਨਾਲ ਭਜਨ ਕਰ ਰਹੇ ਨੇ।
ਰਘੁਨੰਦਨ ਮੁਨੀਗਨ ਮੈਂ ਜੈਸੇ
ਕਹਿੰਦੇ ਜਿਵੇਂ ਭਗਵਾਨ ਰਾਮ ਜੀ ਗਏ ਸੀ ਨਾ ਤੇ ਇੱਕ ਬਾਗ ਦੇ ਵਿੱਚ ਪਹੁੰਚੇ ਸਨ ਜਿੱਥੇ ਰਿਸ਼ੀਆਂ ਮੁਨੀਆਂ ਤਪਸਵੀਆਂ ਦਾ ਬਾਗ ਸੀ, ਬਗੀਚਾ ਸੀ, ਚਾਰੇ ਪਾਸੇ ਕਹਿੰਦੇ ਰਿਸ਼ੀ ਮੁਨੀ ਬੈਠੇ ਵਿੱਚ ਰਾਮ ਚੰਦਰ ਜੀ ਸੋਭਦੇ ਸਨ। ਉਹ ਉਪਮਾ ਅਲੰਕਾਰ ਦੇ ਰਹੇ ਨੇ ਭਾਈ ਸੰਤੋਖ ਸਿੰਘ ਜੀ, ਕਹਿੰਦੇ ਅੱਜ ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਸਾਰੇ ਸਿੱਖਾਂ ਦੇ ਵਿੱਚ ਬੈਠੇ ਤੇ ਸਿੱਖ ਆਲੇ ਦੁਆਲੇ ਬੈਠੇ ਤਪਸਵੀਆਂ ਵਾਂਗਰ ਰਿਸ਼ੀਆਂ ਮੁਨੀਆਂ ਵਾਂਗਰ ਸੋਭਨੀਕ ਹੋ ਰਹੇ ਨੇ।
ਮਾਲੀ ਫੁੱਲਨ ਮਾਲ ਵਿਸਾਲ
ਇਹਨੇ ਨੂੰ ਜਿਹੜਾ ਬਾਗ ਦਾ ਮਾਲੀ ਸੀ ਉਹਨੇ ਫੁੱਲਾਂ ਦੀ ਮਾਲਾ ਲਿਆਂਦੀ ਆਪਣੇ ਹੱਥੀ ਕੱਲਾ ਕੱਲਾ ਫੁੱਲ ਚੁਣ ਕੇ, ਜਦੋਂ ਉਹਨੂੰ ਪਤਾ ਲੱਗਾ ਸਾਹਿਬ ਨੇ ਆਉਣਾ ਉਹਨੇ ਇੱਕ ਇੱਕ ਫੁੱਲ ਚੁਣ ਕੇ ਬਾਗ ਦਾ ਉਹਦੀ ਮਾਲਾ ਗੁੰਦੀ ਹੈ। ਅਨਕ ਪ੍ਰਕਾਰ ਦੀਆਂ ਹੋਰ ਵੀ ਕਈ ਮਾਲਾਵਾਂ ਗੁੰਦੀਆਂ ਹਨ,
ਪਰ ਪੁਸ਼ੰਭੋ ਰੰਗਨ ਜਾਲ
ਹੋਰ ਵੀ ਅਨੇਕਾਂ ਪ੍ਰਕਾਰ ਦੇ ਜਿਹੜੇ ਪੁਸ਼ਪ ਸਨ ਫੁੱਲ ਸਨ ਰੰਗ ਰੰਗ ਦੇ, ਉਹਨਾਂ ਸਾਰੇ ਰੰਗ ਰੰਗ ਦੇ ਫੁੱਲਾਂ ਨੂੰ ਇਕੱਠਾ ਕਰਕੇ ਲਿਆਂਦਾ।
ਫਲ ਮਦਰੇ ਅਰ ਤੁਰਸ਼ ਅਨੇਕ
ਕਹਿੰਦੇ ਉਹ ਫੁੱਲਾਂ ਦੀਆਂ ਮਾਲਾਵਾਂ ਲਿਆ ਕੇ ਸਤਿਗੁਰਾਂ ਦੇ ਕੰਠ ਚ ਪਵਾਈਆਂ, ਫਿਰ ਫਲ ਲਿਆਂਦੇ ਨੇ ਬਾਗ ਦੇ, ਕਹਿੰਦੇ ਕਿਤੇ ਖੱਟੇ ਫਲ ਨੇ, ਕਿਤੇ ਮਿੱਠੇ ਫਲ ਨੇ, ਕਿਤੇ ਖਟਾਸ ਨਾਲ ਭਰੇ ਹੋਏ ਫਲ ਨੇ, ਉਹ ਸਾਰੇ ਫਲ ਲਿਆ ਕੇ ਮਹਾਰਾਜ ਜੀ ਅੱਗੇ ਭੇਟ ਕੀਤੇ ਹਨ।
ਕੀਨੇ ਅਰਪਣ ਜਲਦ ਵਿਵੇਕ
ਜਲਦ ਵਿਵੇਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਣਾ ਵਿਚ ਇਹੋ ਜੇ ਸੋਹਣੇ ਫਲ ਉਹ ਭੇਟ ਕੀਤੇ ਹਨ।
ਬਹੁਤ ਭਾਂਤ ਕੇ ਬਿਟਬ ਦਿਖਾਏ ਸ਼੍ਰੀ ਸਤਿਗੁਰੇ ਜੋ ਲਗਵਾਏ
ਮਹਾਰਾਜ ਜੀ ਦਾ ਬਾਗ ਵਿਚ ਸੈਲ ਕਰਵਾਇਆ, ਭਾਂਤ ਭਾਂਤ ਦੇ ਬੜੇ ਬੜੇ ਸੋਹਣੇ ਦਰਖਤ ਉਹ ਬਾਗ ਦੇ ਵਿੱਚ ਲੱਗੇ ਹੋਏ, ਕੱਲਾ ਕੱਲਾ ਦਰਖਤ ਵਿਖਾਉਂਦੇ ਮਹਾਰਾਜ ਸੱਚੇ ਪਾਤਸ਼ਾਹ। ਇਹ ਆੜੂ ਦਾ ਦਰਖਤ ਹੈ, ਅਮਰੂਦ ਦਾ ਦਰਖਤ ਹੈ, ਇਹ ਅਮਕਾ ਦਰਖਤ ਹੈ। ਕੱਲਾ ਕੱਲਾ ਦਰਖਤ ਮਹਾਰਾਜ ਜੀ ਦੇ ਨਾਲ ਵਿਚਰ ਕੇ ਮਹਾਰਾਜ ਜੀ ਨੂੰ ਵਿਖਾਉਂਦੇ ਨੇ।
ਨਹਿਰ ਨੀਰ ਕੀ ਬਹੁਤ ਚਲਾਏ,
ਵਿੱਚ ਪਾਣੀ ਦੀਆਂ ਖਾਲਾਂ ਕੱਢੀਆਂ ਹੋਈਆਂ, ਪਾਣੀ ਦੀਆਂ ਖਾਲਾਂ। ਉਹ ਬਾਗ ਦੇ ਵਿੱਚ ਪਾਣੀ ਲਾਉਣ ਵਾਸਤੇ, ਸਾਰੇ ਬਗੀਚੇ ਨੂੰ ਸਿੰਚਣ ਵਾਸਤੇ, ਕਹਿੰਦੇ ਵਿੱਚ ਬਾਗ ਦੀਆਂ ਜਿਹੜੀਆਂ ਨਹਿਰਾਂ ਨੇ, ਨਹਿਰਾਂ ਦਾ ਮਤਲਬ ਹੈ ਨਾਲ ਜਿਹੜੇ ਨਾਲੇ, ਨਾਲੇ ਵਿੱਚ ਕੱਢੇ ਹੋਏ ਨੇ ਜਲ ਦੇ।
ਚੌਂਦਿਸ਼ ਮੈਂ ਦੁਰਬਾ ਛਿੜਕਾਏ,
ਚਾਰੇ ਪਾਸੇ ਦੂਰਬਾ ਛਿੜਕਿਆ ਹੋਇਆ। ਛਿੜਕਿਆ ਹੋਇਆ ਦਾ ਮਤਲਬ ਹੈ ਵੀ ਲਗਾਇਆ ਹੋਇਆ। ਸਿੱਖਾਂ ਨੇ ਆਪ ਆਪਣੇ ਹੱਥਾਂ ਨਾਲ ਦੂਰਬਾ ਘਾਹ ਜਿਹੜਾ, ਉਹ ਘਾਹ ਆਪਣੇ ਹੱਥਾਂ ਨਾਲ ਚਾਰੇ ਪਾਸੇ ਲਾਇਆ ਵੀ ਉਹ ਬੈਠਣ ਨੂੰ ਸੋਹਣਾ ਲੱਗੇ, ਵੇਖਣ ਨੂੰ ਸੋਹਣਾ ਲੱਗੇ।
ਕੇ ਵਿਸਤਾਰ ਵਡੇਰੇ,
ਬਹੁਤ ਸਾਰੇ ਵੇਲਾਂ ਦੇ ਵਿਸਥਾਰ, ਵੇਲਾਂ ਬੜੀਆਂ ਭਾਂਤ ਭਾਂਤ ਦੀਆਂ ਲੱਗੀਆਂ ਹੋਈਆਂ, ਉਹ ਦਰਖਤਾਂ ਤੇ ਚੜੀਆਂ ਹੋਈਆਂ ਬੜੀਆਂ ਸੋਹਣੀਆਂ, ਉਹਨਾਂ ਨੂੰ ਫੁੱਲ ਲੱਗੇ ਹੋਏ, ਵੇਲਾਂ ਬੜੇ ਸੋਹਣੇ ਆਕਾਰ ਦੀਆਂ ਸੁੰਦਰ ਖਿੜੀਆਂ ਹੋਈਆਂ ਨੇ।
ਸੰਗਤ ਸਹਿਤ ਗੁਰੂ ਸਵੇਰੇ,
ਸਾਰੀ ਸੰਗਤ ਸਹਿਤ ਸਤਿਗੁਰੂ ਜੀ ਦੀ, ਸਾਰੇ ਬਾਗ ਵਿੱਚ ਬਗੀਚੇ ਚ ਵਿਚਰ ਕੇ ਵੇਖ ਰਹੇ ਨੇ। ਤੋ ਸਤਿਗੁਰੂ ਜੀ ਸਾਰਾ ਦਿਨ ਬਾਗ ਚ ਹੀ ਰਹੇ, ਇਹੋ ਜਿਹਾ ਸਤਿਗੁਰਾਂ ਦਾ ਮਨ ਲੱਗਾ ਬਾਗ ਵਿੱਚ ਬਗੀਚੇ ਚ, ਕਿ ਸਾਰਾ ਦਿਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਗ ਵਿੱਚ ਹੀ ਰਹੇ। ਵੇਖ ਵੇਖ ਕੇ ਸਾਰੀ ਸੰਗਤ ਬੜਾ ਅਨੁਰਾਗ ਕਰਨ ਲੱਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ, ਨਾਲੇ ਪ੍ਰੇਮ ਕਰਦੇ। ਮਹਾਰਾਜ ਜੀ ਵੀ ਸਤਿਗੁਰੂ ਜੀ ਸਿੱਖਾਂ ਨਾਲ ਬੜਾ ਪ੍ਰੇਮ ਕਰ ਰਹੇ ਨੇ। ਤੋ ਸਤਿਗੁਰੂ ਜੀ ਨੇ ਸਾਰੇ ਸਿੱਖਾਂ ਦੀਆਂ ਭਾਵਨਾਵਾਂ ਪੂਰਨ ਕੀਤੀਆਂ ਹਨ। ਸਾਰਿਆਂ ਦੇ ਮਨੋਰਥ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੂਰਨ ਕੀਤੇ ਹਨ। ਇਧਰ ਉਧਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨਿਗਾਹ ਮਾਰ ਕੇ ਵੇਖਦੇ ਨੇ।
ਰਚਨਾ ਉਪਵਨ ਕੀ ਸਭੇਰਤ,
ਸਾਰੇ ਬਾਗ ਦੀ ਸੋਹਣੀ ਰਚਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਹਨ।
ਗਿਆਨ ਪ੍ਰੇਮ ਸਿੱਖਣ ਕੋ ਜਾਲ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਦਾ ਪ੍ਰੇਮ, ਸਿੱਖਾਂ ਦੀ ਭਾਵਨਾ ਵੇਖਦੇ ਨੇ ਕਿ ਸਿੱਖਾਂ ਨੇ ਕਿੰਨੇ ਪਿਆਰ ਨਾਲ ਪ੍ਰੇਮ ਨਾਲ ਇਹ ਬਗੀਚਾ ਲਾਇਆ, ਬਾਗ ਲਾਇਆ। ਮਹਾਰਾਜ ਜੀ ਸਿੱਖਾਂ ਦੀ ਭਾਵਨਾ, ਸਿੱਖਾਂ ਦਾ ਪ੍ਰੇਮ ਵੇਖਦੇ ਨੇ।
ਬਨਿਓ ਬਚਨ ਤੁਮ ਪਏ ਨਿਆਲ,
ਮਹਾਰਾਜ ਜੀ ਇੰਨੇ ਖੁਸ਼ ਹੋਏ ਕਿ ਸਿੱਖਾਂ ਸਾਰਿਆਂ ਦੇ ਵਾਸਤੇ ਬਚਨ ਕਰਦੇ ਜਿਨ੍ਹਾਂ ਇਹ ਬਗੀਚਾ ਬਾਗ ਲਾਇਆ ਸੀ, ਪ੍ਰਸੰਨ ਹੋ ਕੇ ਕਹਿੰਦੇ ਸਿੱਖੋ ਤੁਸੀਂ ਨਿਹਾਲ, ਤੁਸੀਂ ਨਿਹਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਕਿਰਤੀ ਨਾਲ ਵੀ ਪ੍ਰੀਤ ਕਰਦੇ ਨੇ, ਕਾਦਰ ਦੀ ਜਿਹੜੀ ਕੁਦਰਤ ਆ ਉਹਦੇ ਨਾਲ ਵੀ ਸਤਿਗੁਰਾਂ ਦਾ ਬੜਾ ਸਨੇਹ ਹੈ। ਧੰਨ ਗੁਰੂ ਹਰਿਰਾਏ ਸਾਹਿਬ, ਗੁਰੂ ਸਾਹਿਬ ਦੇ ਆਦਿ ਕਾਲ ਤੋਂ ਹੀ ਇਹ ਪ੍ਰਕਿਰਤੀ ਨਾਲ ਸਨੇਹ ਰਿਹਾ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਹੁਤ ਥਾਵਾਂ ਤੇ ਮਾਇਆ ਵੰਡੀ ਬਾਗ ਲਾਉਣ ਵਾਸਤੇ, ਜਦੋਂ ਵੀ ਮਾਇਆ ਇਕੱਠੀ ਹੋ ਜਾਂਦੀ ਸੀ ਕਹਿੰਦੇ ਸੀ ਇੱਕ ਖੂਹ ਲਾ ਦਿਓ, ਇੱਕ ਬਾਗ ਲਾ ਦਿਓ, ਕਈ ਥਾਵਾਂ ਤੇ ਮਹਾਰਾਜ ਜੀ ਬਚਨ ਕਰਕੇ ਗਏ। ਤੋ ਇਸ ਕਰਕੇ ਸਿੱਖਾਂ ਨੇ ਪਹਿਲਾਂ ਹੀ ਇੱਥੇ ਬਾਗ ਲਾਇਆ ਸੀ ਕਿ ਗੁਰੂ ਸਾਹਿਬ ਨੂੰ ਬਾਗ ਬੜੇ ਪਸੰਦ ਨੇ। ਤੋ ਜਦੋਂ ਬਾਗ ਬੜਾ ਸੁੰਦਰ ਰਮਣੀਕ ਵੇਖਿਆ ਵੀ ਸਿੱਖਾਂ ਨੇ ਇੱਕ ਇੱਕ ਚੀਜ਼ ਬੜੇ ਪ੍ਰੇਮ ਨਾਲ ਬਣਾਈ ਹੈ, ਤੇ ਮਹਾਰਾਜ ਜੀ ਨੇ ਬਚਨ ਕੀਤਾ ਸਾਰੇ ਸਿੱਖਾਂ ਪ੍ਰਤੀ, ਕਹਿੰਦੇ ਸਿੱਖੋ ਤੁਸੀਂ ਨਿਹਾਲ ਹੋ, ਤੁਸੀਂ ਨਿਹਾਲ ਹੋ।
ਸਾਂਝ ਪਹਿਲੇ ਸੰਗਤ ਸੰਗ,
ਜਦੋਂ ਸੰਧਿਆ ਦਾ ਸਮਾਂ ਹੋਇਆ ਤੇ ਸਾਰੀ ਸੰਗਤ ਨੂੰ ਆਪਣੇ ਨਾਲ ਲੈ ਕੇ
ਸਤਿਗੁਰ ਪਏ ਅਰੋਡ ਤੁਰੰਗ,
ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਤੇ ਵਾਪਸ ਨਗਰ ਚ ਆਉਣ ਲੱਗੇ।
ਸਨੇ ਸਨੇ ਪੁਨਪੁਰ ਮੈਂ ਆਏ,
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਜੀ ਨਗਰ ਵਿੱਚ ਚੱਲ ਕੇ ਆਏ ਹਨ।
ਉਤਸ਼ਵ ਕਰਤ ਅਨੇਕ ਮਨ ਭਾਏ,
ਅਨੇਕ ਭਾਂਤ ਦੇ ਅਨੇਕ ਪ੍ਰਕਾਰ ਦੇ ਉਤਸ਼ਵ ਕੀਤੇ ਜਾ ਰਹੇ ਹਨ।
ਧਰਮਸ਼ਾਲ ਮੈਂ ਉਤਰੇ ਜਾਏ,
ਮਹਾਰਾਜ ਜੀ ਧਰਮਸ਼ਾਲਾ ਵੀ ਨਗਰ ਚ ਬਣੀ ਹੋਈ ਸੀ ਤੇ ਧਰਮਸ਼ਾਲਾ ਵਿੱਚ ਆ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਉਤਰੇ ਹਨ।
ਜੋ ਸਭ ਸੰਗਤ ਕੀਨ ਬਣਾਏ,
ਧਰਮਸ਼ਾਲਾ ਬੜੀ ਸੋਹਣੀ ਬਣਾਈ ਸੀ ਸਸਰਾਮ ਨਗਰ ਦੇ ਸੰਗਤ ਨੇ, ਸਿੱਖਾਂ ਨੇ, ਤੇ ਬੜੀ ਸੁੰਦਰ ਧਰਮਸ਼ਾਲਾ, ਉੱਥੇ ਸਵੇਰੇ ਸ਼ਾਮ ਇਕੱਠੇ ਹੋ ਕੇ ਆਰਾਧਨਾ ਕਰਦੇ ਸੀ, ਮਹਾਰਾਜ ਜੀ ਦੀ ਕੀਰਤੀ ਕਰਦੇ ਸਨ। ਉਸ ਧਰਮਸ਼ਾਲਾ ਵਿੱਚ ਸਤਿਗੁਰੂ ਜੀ ਸੰਧਿਆ ਦੇ ਸਮੇਂ ਆਏ ਹਨ।
ਰੁਚਿਰ ਪ੍ਰਿਯੰਕ ਸੋ ਪਰ ਰਾਜੈ,
ਤੇ ਬੜਾ ਸੋਹਣਾ ਪਲਗਾ ਅੰਦਰ ਡਾਇਆ, ਉਸ ਪਲੰਘੇ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹੁੰਦੇ ਨੇ।
ਪਿਕ ਪਿਕ ਸਿੱਖਨ ਕਲਮਕ ਭਾਜੈ,
ਤੇ ਜਿਹੜਾ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਦਾ, ਦਰਸ਼ਨ ਕਰ ਕਰਕੇ ਸਿੱਖਾਂ ਦੇ ਕਲਮਲ ਨਸ਼ਟ ਹੋ ਰਹੇ ਨੇ। ਕਲਮਲ ਕਹਿੰਦੇ ਨੇ ਕਲਯੁਗ ਦੇ ਕੀਤੇ ਹੋਏ ਜਿਹੜੇ ਪਾਪ ਨੇ ਉਹਨਾਂ ਨੂੰ ਕਲਮਲ ਕਹਿੰਦੇ ਨੇ। ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਕਲਮਲ ਨਸ਼ਟ ਹੋ ਰਹੇ ਹਨ।
ਭਈ ਨਿਸਾਪੁਨ ਮੰਗਲ ਕਰੇ,
ਰਾਤ ਹੋ ਗਈ, ਅਨੇਕ ਪ੍ਰਕਾਰ ਦੇ ਮੰਗਲ ਕੀਤੇ ਹਨ।
ਧੂਪ ਤੁਖਾਵੇ ਆਨੰਦ ਭਰੇ,
ਔਰ ਧੂਪ ਤੁਖਾਉਂਦੇ ਨੇ, ਸੁਗੰਧੀਦਾਰ ਵਸਤੂਆਂ ਦਾ ਚਰਚਨ ਕਰਦੇ ਨੇ ਮਹਾਰਾਜ ਜੀ ਦੇ ਦਰਬਾਰ ਵਿੱਚ।
ਦੀਪਕ ਬਾਰ ਆਰਤੀ ਸਾਜੇ,
ਫਿਰ ਦੀਵੇ ਬਾਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਰਤੀ ਉਤਾਰਦੇ, ਬੜੀ ਭਾਵਨਾ ਨਾਲ, ਬੜੇ ਪਿਆਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਰਤੀ ਕਰਦੇ ਹਨ।
ਕਨ ਸਿੱਖਣ ਕੀ ਧੁਨ ਬੜ ਗਾਜੇ,
ਬਹੁਤ ਸਾਰੇ ਸਿੱਖਾਂ ਦੀ ਧੁਨ ਮੰਗਲਾਚਾਰ ਦੇ ਰੂਪ ਦੇ ਵਿੱਚ ਗੱਜ ਰਹੀ ਹੈ। ਸਾਰੇ ਸਿੱਖ ਗੁਰਬਾਣੀ ਦੇ ਸ਼ਬਦ ਪੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਰਤੀ ਉਤਾਰ ਰਹੇ ਨੇ।
ਫੁੱਲਨ ਕੀ ਬਰਖਾ ਬਰਖਾ ਮੈਂ,
ਨਾਲੇ ਫੁੱਲਾਂ ਦੀ ਵਰਖਾ ਵਰਸਾਉਂਦੇ ਮਹਾਰਾਜ ਜੀ ਤੇ ਫੁੱਲਾਂ ਦਾ ਮੀਂਹ ਵਰਸਾਉਂਦੇ ਨੇ।
ਮਾਲ ਵਿਸਾਲ ਗਰੇ ਪੈਰਾਂ ਮੈਂ,
ਬੜੀਆਂ ਸੋਹਣੀਆਂ ਮਲਾਵਾਂ ਗੁੰਦ ਗੁੰਦ ਕੇ ਉਹ ਲਿਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੰਠ ਵਿੱਚ, ਮਹਾਰਾਜ ਜੀ ਦੇ ਗਲ ਦੇ ਵਿੱਚ ਉਹ ਸੋਹਣੀਆਂ ਮਲਾਵਾਂ ਪਹਿਨਾਉਂਦੇ ਹਨ।
ਸ਼ਬਦ ਕੀਰਤਨ ਗਾਨ ਮਿਸਾਲਾ,
ਔਰ ਸ਼ਬਦ ਕੀਰਤਨ ਕਰਦੇ, ਨਾਲ ਨਾਲ ਗੁਰਬਾਣੀ ਦਾ ਕੀਰਤਨ ਕਰਦੇ, ਬੜੇ ਪਿਆਰ ਨਾਲ, ਬੜੇ ਮਿੱਠੀ ਮਿੱਠੀ ਸੁਰੀਲੀ ਆਵਾਜ਼ ਵਿੱਚ ਕੀਰਤਨ ਕਰਦੇ ਨੇ।
ਜਾਗਤ ਰੇ ਸਿੱਖ ਤਿਸ ਕਾਲਾ,
ਕਹਿੰਦੇ ਸਾਰੀ ਰਾਤ ਹੀ ਜਾਗਦੇ ਰਹੇ, ਇਹੋ ਜਿਹਾ ਰਸ ਬਣਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਕਰਦਿਆਂ ਕਹਿੰਦੇ ਜਾਗਦੇ ਹੀ ਰਹੇ।
ਅਨੇਕ ਪ੍ਰਕਾਰ ਕੇਰ ਆਰਾ,
ਇਹਨੇ ਨੂੰ ਰਾਤਰੀ ਦਾ ਭੋਜਨ ਤਿਆਰ ਹੋ ਗਿਆ, ਅਨੇਕ ਪ੍ਰਕਾਰ ਦੇ ਭੋਜਨ ਲੰਗਰ ਵਿੱਚ ਸਤਿਗੁਰਾਂ ਦੇ ਤਿਆਰ ਹੋਏ ਹਨ।
ਮਧੁਰ ਸਲਵਣ ਸੋ ਤੁਰਸ਼ ਅਚਾਰਾ,
ਕਹਿੰਦੇ ਮਿੱਠੇ ਸਲੂਣੇ ਖੱਟੇ ਤੇ ਅਚਾਰੀ ਜਿਹੜੇ ਭੋਜਨ ਨੇ ਉਹ ਸਾਰੇ ਸਤਿਗੁਰਾਂ ਲਈ ਤਿਆਰ ਹੋਏ ਨੇ।
ਜਿਸ ਕੇ ਗ੍ਰਹਿ ਕੀ ਵਸਤ ਜੋ ਆਏ, ਸ਼੍ਰੀ ਗੁਰੂ ਤੇਗ ਬਹਾਦਰ ਖਾਏ।
ਜਿਹੜੇ ਜਿਹੜੇ ਘਰ ਚੋਂ ਜਿਹੜੀ ਜਿਹੜੀ ਵਸਤੂ ਆਈ, ਕਈ ਸਿੱਖ ਆਪਣੇ ਘਰਾਂ ਚੋਂ ਲਿਆਏ ਸੀ ਤਿਆਰ ਕਰਕੇ ਵਸਤੂ ਸਤਿਗੁਰਾਂ ਦੇ ਛਕਣ ਲਈ, ਤੇ ਕਹਿੰਦੇ ਜਿਹਦੇ ਜਿਹਦੇ ਘਰੋਂ ਆਈ ਮਹਾਰਾਜ ਜੀ ਨੇ ਸਾਰਿਆਂ ਦੀਆਂ ਵਸਤੂਆਂ ਅੰਗੀਕਾਰ ਕੀਤੀਆਂ। ਭਾਵੇਂ ਥੋੜੀ ਥੋੜੀ ਵਸਤੂ ਲੈ ਕੇ ਆਪਣੇ ਮੁੱਖ ਚ ਪਾਈ, ਪਰ ਸਾਰਿਆਂ ਦੀਆਂ ਵਸਤੂਆਂ ਜਿਹੜੀਆਂ ਭੇਟ ਹੋਈਆਂ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀਆਂ ਵਸਤੂਆਂ ਨੂੰ ਭੋਗ ਲਾਇਆ।
ਸਫਲ ਜਨਮ ਤਿੰਨ ਆਪਣੋ ਜਾਨਾ,
ਜਿਸ ਸਿੱਖ ਦੇ ਘਰੋਂ ਕੋਈ ਵਸਤੂ ਆਈ ਗੁਰੂ ਸਾਹਿਬ ਨੇ ਅੰਗੀਕਾਰ ਕੀਤੀ, ਉਹ ਸਿੱਖ ਇੰਨਾ ਗਦਗਦ ਹੋਇਆ, ਉਹਨੇ ਸਮਝਿਆ ਕਿ ਮੇਰਾ ਜਨਮ ਸਫਲਾ ਹੋ ਗਿਆ।
ਨਿਸ਼ਚੈ ਧਰ ਜਮਕੋ ਦੁਖਹਾਨਾ,
ਉਹਨਾਂ ਨਿਸ਼ਚਾ ਧਾਰ ਲਿਆ ਵੀ ਸਾਡੇ ਜੰਮਾਂ ਦੇ ਦੁੱਖ ਕੱਟੇ ਗਏ, ਕਿਉਂਕਿ ਸਾਡੀ ਸੇਵਾ ਸਤਿਗੁਰੂ ਜੀ ਨੇ ਪ੍ਰਵਾਨ ਕਰ ਲਈ ਹੈ।
ਜੁਤ ਮਿਸਰੀ ਕੇ ਦੁੱਧ ਲਿਆਏ,
ਕੋਈ ਮਿਸ਼ਰੀ ਸਮੇਤ ਮਿਸ਼ਰੀ ਪਾ ਕੇ ਨਾ ਦੁੱਧ ਵਿੱਚ, ਤੇ ਦੁੱਧ ਲੈ ਕੇ ਆਏ ਮਹਾਰਾਜ ਜੀ ਦੇ ਛਕਣ ਵਾਸਤੇ।
ਮਾਤ ਨਿਕਟ ਕੁਛ ਦਿਓ ਪੁਚਾਏ,
ਉਹਦੇ ਵਿੱਚੋਂ ਕੁਝ ਦੁੱਧ ਮਾਤਾ ਜੀ ਹੋਣਾ ਪਾਸ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਵਾਸਤੇ ਭੇਜ ਦਿੱਤਾ।
ਕੋ ਚੰਪਤੈ ਚਰਨ ਸਪ੍ਰੇਮ,
ਕਈ ਸਤਿਗੁਰਾਂ ਦੇ ਨਾਲ ਪਿਆਰ ਕਰਕੇ ਨਾ ਕੋਈ ਚਰਨ ਘੁੱਟ ਰਿਹਾ ਕੋਲ ਬੈਠਾ, ਮਹਾਰਾਜ ਜੀ ਦੇ ਚਰਨਾਂ ਨੂੰ ਝਸ ਰਿਹਾ, ਚਰਨ ਘੁੱਟ ਰਹੇ ਨੇ।
ਹਾਂਕਤ ਪੋਨ ਚਾਹ ਤੋਂ ਛੇਮ,
ਕਈ ਚਾਓ ਨਾਲ ਹਵਾ ਪੱਖਾ ਝੱਲਦੇ ਤੇ ਪੱਖਾ ਝੱਲ ਕੇ ਆਪਣੀ ਮੁਕਤੀ ਚਾਹੁੰਦੇ, ਕਲਿਆਣ ਚਾਹੁੰਦੇ ਨੇ।
ਧਰਮਸਾਲ ਮੈਂ ਕਰ ਕੇ ਸੈਨ,
ਤਾਂ ਸਤਿਗੁਰਾਂ ਨੇ ਧਰਮਸਾਲਾ ਵਿੱਚ ਹੀ ਅੱਜ ਰਾਤ ਬਤੀਤ ਕੀਤੀ ਹੈ।
ਤੀਨ ਜਾਮ ਜਾ ਬੀਤੀ ਰਹਿਣ,
ਜਦੋਂ ਤਿੰਨ ਪਹਿਰ ਰਾਤ ਬਤੀਤ ਹੋ ਗਈ,
ਉੱਠੇ ਪ੍ਰਭੂ ਕਰ ਸੋਚਾ ਚਾਰ,
ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਸਾਹਿਬ ਉੱਠੇ ਤੇ ਸੋਚਾ ਚਾਰ ਕੀਤਾ ਹੈ।
ਇਸ਼ਨਾਨ ਕਰ ਨਿਰਮਲ ਬਾ,
ਇਸ਼ਨਾਨ ਪਾਨ ਕੀਤਾ ਨਿਰਮਲ ਸਵੱਛ ਜਲ ਨਾਲ,
ਬੈਠੇ ਮਨ ਕੋ ਗੁਰੂ ਟਿਕਾਏ,
ਧਰਮਸ਼ਾਲਾ ਚ ਮਹਾਰਾਜ ਜੀ ਦਾ ਆਸਣ ਸੀ, ਉੱਥੇ ਹੀ ਮਹਾਰਾਜ ਜੀ ਆਪਣਾ ਮਨ ਟਿਕਾ ਕੇ ਸਮਾਧੀ ਚ स्थित होके बैठ गए।
आसा वार सिख तब गए।
इधर गुरु के सिखा ने दरबार सजा दिता। अमृत वेले श्री आसा जी दी वार दे कीर्तन शुरू हो गए।
शब्द प्रेम को छंतन गाए।
बड़े प्यार नाल शब्द गाउंदे ने, छंत गाउंदे ने सिख।
ओत प्रात को भोग सुपाए।
दिन चढ़दियां तक आसा जी दी वार दे कीर्तन दा भोग पाया है।
श्री गुरु तेग बहादुर चंद गमनत चात तरे आनंद।
धन गुरु तेग बहादुर साहब जी इथो अगे चलना चाहते ने, इथो महाराज जी हुण अगे चाला पाना चाहते हैं।
वाहन सगरे कर कै त्यार।
सारे वाहन तैयार कर ले गए ने।
उत पे तछिन सवार।
तछिन अपने अपने वाहना ते सारे सवार हो गए।
कितक दूर संगत संग आए।
राम दी संगत दा प्रेम इन्ना सी भी नाल नाल ही टुरे जांदे। सतगुरां नूं विदा करन गए ते कई कोहा तक सतगुरां दे नाल ही टुरे गए। प्रेम नाल
कर प्रेम चरण लपटाए।
बड़ा प्रेम कर करके चरणा नाल लपट लपट जांदे ने। कईआं सिखां दे नेत्रां चो नीर तक वहिंदा है।
दे दे धीरज सतगुर मोरी आप पियानो पुरब ओरे।
सब नू धीरज दे के गरीब नवाज पातशाह जी आप पूर्व दिशा नू चल पे। सारी संगत नू धीरज दे के वापस मोड़िया है। ते आप गरीब नवाज पातशाह जी महाराज जिवें गया आदक तीर्था ते पहुंच रहे ने, वो कथा आप जी अगलिया प्रकरणा च प्रसंगा च सरवण करोगे।